ਦੌੜ ਉਹ ਵੀ ਲੱਗੀ ਹੋਈ ਆ, ਬੈਠਾ ਉਹ ਵੀ ਨਹੀਂ ਹੋਇਆ। ਇਸ ਕਰਕੇ ਸਾਧ ਸੰਗਤ ਜੀ ਆਪਣੀ ਆਪਣੀ ਇੱਛਾ ਮੁਤਾਬਕ, ਆਪਣੀ ਆਪਣੀ ਮਨ ਦੀ ਭਾਵਨਾ ਮੁਤਾਬਕ ਮਨੁੱਖ ਸੰਸਾਰ ਵਿਚ ਤੁਰੇ ਹੋਏ ਨੇ। ਇਨ੍ਹਾਂ ਦਾ ਤੁਰਨਾ ਕਿੱਥੇ ਤੱਕ ਜਾਇਜ਼ ਆ, ਕਿਸ ਮਨੁੱਖ ਦਾ ਤੁਰਨਾ ਸੰਸਾਰ ਵਿਚ ਜਾਇਜ਼ ਹੈ, ਕਿਸ ਮਨੁੱਖ ਦਾ ਤੁਰਨਾ ਜਾਇਜ਼ ਨਹੀਂ ਹੈ, ਸੰਸਾਰ ਵਿਚ ਕਿਹੜੇ ਮਨੁੱਖ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਹਨਾਂ ਪੁਰਖਾਂ ਨੂੰ ਵਡਿਆਈ ਦਿੰਦੇ ਆ, ਉਹ ਆਪਾਂ ਸਾਰੇ ਧਾਰਮਿਕ ਗ੍ਰੰਥ ਪੜ੍ਹਦੇ ਵੀ ਆ ਤੇ ਸੁਣਦੇ ਵੀ ਆ। ਨਾਮ ਜਪਣ ਵਾਲੇ ਪੁਰਖਾਂ ਦੀ ਮਹਾਨਤਾ ਸੰਸਾਰ ਵਿਚ ਵਾਧੂ ਹੋਈ ਆ। ਬਾਕੀ ਪਰਉਪਕਾਰੀ ਬੜੇ ਹੁੰਦੇ ਨੇ ਸੰਸਾਰ ਵਿਚ, ਕੋਈ ਮਨੁੱਖ ਦੂਸਰਿਆਂ ਦੇ ਭਲੇ ਵਾਸਤੇ ਕੋਈ ਖੂਹ ਲਵਾ ਦਿੰਦਾ, ਕੋਈ ਬੋਲੀ ਲਵਾ ਦਿੰਦਾ, ਕੋਈ ਨਲਕੇ ਲਵਾ ਦਿੰਦਾ, ਕੋਈ ਸੜਕਾਂ ਬਣਾ ਦਿੰਦਾ, ਕੋਈ ਸੰਸਾਰ ਦੇ ਪਰਉਪਕਾਰ ਵਾਸਤੇ, ਕੋਈ ਨਾ ਕੋਈ ਹੋਰ ਮਨੁੱਖਾਂ ਦੇ ਸੁੱਖ ਵਾਸਤੇ ਕੋਈ ਸਾਧਨ ਤਿਆਰ ਕਰ ਦਿੰਦਾ। ਇਹ ਸਾਰੇ ਕੰਮ ਭਲੇ ਦੇ ਨੇ, ਸਾਧ ਸੰਗਤ ਦੀ ਭਲੇ ਦੇ ਕੰਮਾਂ ਦੇ ਵਿੱਚੋਂ ਭਾਵੇਂ ਕਾਰਜ ਸੰਸਾਰ ਵਿਚ ਬਹੁਤ ਚੰਗੇ ਗਿਣੇ ਜਾਂਦੇ ਨੇ, ਪਰ ਨਾਮ ਜਪਣ ਵਾਲੇ ਮੁਲਕਾਂ ਦੀ ਮਹਾਨਤਾ ਸਾਰੇ ਸੰਸਾਰ ਵਿਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਵੀ ਉਹਨਾਂ ਪੁਰਖਾਂ ਨੂੰ ਬਲਿਹਾਰ ਦੱਸਿਆ ਕਿ ਜਿਨ ਜਪਿਆ ਇਸ ਕੋ ਬਲਿਹਾਰ, ਇਸ ਦੇ ਸੰਗ ਤਰੇ ਸੰਸਾਰ, ਉਹ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾਂ ਦੀ ਬਾਦਸ਼ਾਹ ਤੂਰ। ਜਿਨ੍ਹਾਂ ਨੇ ਨਾਮ ਜਪਿਆ ਉਹ ਸੰਸਾਰ, ਸਤਿਗੁਰੂ ਜੀ ਕਹਿੰਦੇ ਅਸੀਂ ਉਹਨਾਂ ਦੇ ਬਲਿਹਾਰ ਜਾਂਦੇ ਹਾਂ। ਐਸੇ ਪੁਰਖਾਂ ਦੇ ਬਲਿਹਾਰ ਦਾ ਜਾਣਾ ਹੀ ਆ, ਉਹਨਾਂ ਦੀ ਮਾਤਾ ਨੂੰ ਵੀ ਧੰਨ ਕਿਹਾ, ਉਹਨਾਂ ਦੇ ਪਰਿਵਾਰਾਂ ਨੂੰ ਵੀ ਧੰਨ ਕਿਹਾ, ਉਹਨਾਂ ਦੇ ਪਿਤਾ ਨੂੰ ਵੀ ਧੰਨ ਕਿਹਾ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਜਨਨੀ, ਜਿਨ ਗੁਰੂ ਜਣਿਆ ਮਾਏ। ਉਹ ਪਿਤਾ ਵੀ ਧੰਨਤਾ ਦੇ ਯੋਗ ਹੈ, ਉਹ ਮਾਤਾ ਵੀ ਧੰਨਤਾ ਦੇ ਯੋਗ ਹੈ, ਉਹ ਪਰਿਵਾਰ ਵੀ ਧੰਨਤਾ ਦੇ ਯੋਗ ਹੈ, ਜਿਸ ਕੁੱਲ ਦੇ ਵਿਚ ਨਾਮ ਜਪਣ ਵਾਲੇ ਪੁਰਖਾਂ ਦਾ ਆਉਣਾ ਜਾਣਾ ਹੋ ਜਾਵੇ। ਇਹ ਨਗਰ ਤੇ ਵੱਡੀ ਕਿਰਪਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਹੈ। ਇਤਿਹਾਸ ਦੇ ਵਿਚ ਵੀ ਇਸ ਨਗਰ ਦਾ ਨਾਮ ਵਿਸ਼ੇਸ਼ ਤੌਰ ਤੇ ਆਉਂਦਾ, ਸਾਹਿਬਾਂ ਦੀ ਬਖਸ਼ਿਸ਼ ਦਾ ਪਾਤਰ ਵੀ ਇਹ ਨਗਰ ਖਾਸ ਤੌਰ ਤੇ ਸਿੱਖ ਇਤਿਹਾਸ ਵਿਚ ਗਿਣਿਆ ਜਾਂਦਾ। ਬਾਬਾ ਫਤਿਹ ਜੀ ਦਾ ਪਰਿਵਾਰ, ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਹ ਵਚਨ ਕਰ ਗਏ ਸੀ, ਭਾਈ ਤੇਰੀ ਵੰਸ਼ ਦੇ ਵਿਚ ਸਾਡਾ ਇਕ ਸਿੱਧ ਪੁਰਖ ਕੋਈ ਨਾ ਕੋਈ ਉਤਰਿਆ ਕਰੇਗਾ। ਉਹ ਸਮੇਂ ਸਮੇਂ ਅਨੁਸਾਰ ਉਹਨਾਂ ਪੁਰਖਾਂ ਦੇ ਪਰਿਵਾਰਾਂ ਵਿਚ ਹੀ ਉਹ ਪਰਿਵਾਰ ਮੁੜ ਕੇ ਬਾਬਾ ਨੱਥਾ ਸਿੰਘ ਜੀ ਵਰਗੇ ਮਹਾਂਪੁਰਸ਼ ਇਨ੍ਹਾਂ ਹੀ ਪਰਿਵਾਰਾਂ ਵਿਚ ਆਏ ਨੇ। ਸੰਤ ਬਾਬਾ ਈਸ਼ਰ ਸਿੰਘ ਜੀ ਇਕ ਮਹਾਨ ਪੁਰਖ ਜਿਨ੍ਹਾਂ ਦੇ ਨਾਮ ਦੇ ਨਾਲ ਹਰ ਕੋ ਵਾਲ ਵਾਲੇ ਜੁੜਿਆ ਹੋਇਆ, ਕਿਉਂਕਿ ਫੁੱਲਾਂ ਪਵਿੱਤਰ ਹੋ ਜਾਂਦੀਆਂ ਨੇ ਜਦੋਂ ਰਾਮ ਚੰਦਰ ਮਹਾਰਾਜ ਜੀ ਜਿਹੜੀ ਪਵਿੱਤਰ ਪੁੱਲ ਹੈ ਉਸ ਪੁੱਲ ਦੇ ਵਿਚ ਗੁਰੂ ਨਾਨਕ ਸਾਹਿਬ ਦਾ ਆਉਣਾ ਵੀ ਹੋਇਆ। ਬੇਦੀ ਤੇ ਸੋਢੀ ਜਿਹੜੇ ਦੋ ਇਹ ਵੰਸ਼ ਸਨ, ਸੋਢੀ ਵੰਸ਼ ਤੇ ਬੇਦੀ ਵੰਸ਼, ਇਹ ਰਾਮ ਚੰਦਰ ਮਹਾਰਾਜ ਦਾ ਪਰਿਵਾਰ ਹੈ। ਤੇ ਤ੍ਰੇਣ ਦੇ ਭੱਲੇ ਜਿਹੜੇ ਸਨ ਇਹ ਲਛਮਣ ਦਾ ਪਰਿਵਾਰ ਹੈ, ਜਿਹੜੇ ਰਾਮ ਚੰਦਰ ਮਹਾਰਾਜ ਦਾ ਭਰਾ ਸੀ ਛੋਟਾ। ਇਹ ਦੋਨੇ ਜਿਹੜੇ ਪਰਿਵਾਰ ਨੇ ਭੱਲੇ ਤੇ ਤ੍ਰੇਣ, ਗੁਰੂ ਅੰਗਦ ਦੇਵ ਮਹਾਰਾਜ ਤੇ ਗੁਰੂ ਅਮਰਦਾਸ ਮਹਾਰਾਜ ਦੇ ਪਰਿਵਾਰ, ਉਹ ਵੀ ਭਾਈ ਉਸੇ ਪਵਿੱਤਰ ਕੁੱਲਾਂ ਵਿਚ ਪੈਦਾ ਹੋਏ ਨੇ। ਇਹ ਕੁੱਲਾਂ ਪਵਿੱਤਰ ਹੋ ਜਾਂਦੀਆਂ ਨੇ, ਇਨ੍ਹਾਂ ਕੁੱਲਾਂ ਵਿਚ ਫਿਰ ਮਹਾਂਪੁਰਸ਼ ਆਉਂਦੇ ਰਹਿੰਦੇ ਨੇ। ਇਸ ਕੁੱਲ ਵਿਚ ਬਾਬਾ ਫਤਿਹ ਜੀ ਦੀ ਵੰਸ਼ ਦੇ ਵਿਚ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾ ਨਾਮ ਵਿਸ਼ੇਸ਼ ਤੌਰ ਤੇ ਹੈ। ਹਰਖੋਵਾਲ ਦੀ ਧਰਤੀ ਜਿਹੜੇ ਗੁਰਮੁਖ ਪਿਆਰੇ ਕਦੀ ਗਏ ਨੇ ਉਹ ਜ਼ਰੂਰ ਜਾ ਕੇ ਦੇਖਣਗੇ ਕਿ ਜਿੰਨਾ ਕੌਤਕ ਜਾਂ ਜਿੰਨਾ ਅਡੰਬਰ ਹਰਖੋਵਾਲ ਦੀ ਧਰਤੀ ਤੇ ਰਚਿਆ ਸਾਰਾ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਬਦੌਲਤ ਹੈ। ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਅਸਥਾਨ ਬਣਾਉਂਦੇ ਨਹੀਂ ਸੀ ਹਰਖੋਵਾਲ ਦਾ, ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬੜਾ ਜ਼ੋਰ ਪਾ ਕੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਇਹ ਵਚਨ ਕੀਤਾ। ਰੱਬ ਜੀ ਕਹਿ ਕੇ ਵਚਨ ਕਰਿਆ ਕਰਦੇ ਸੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ। ਜਦੋਂ ਇਸ ਅਸਥਾਨ ਤੋਂ ਲੈ ਕੇ ਗਏ ਆ ਇਸ ਨਗਰ ਤੋਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੂੰ, ਬਾਬਾ ਜਵਾਲਾ ਸਿੰਘ ਜੀ ਜਦੋਂ ਆਨੰਦਪੁਰ ਸਾਹਿਬ ਗਏ ਆ, ਆਨੰਦਗੜ੍ਹ ਨੂੰ ਬਣਿਆ ਹੋਇਆ ਸੀ ਕਿਲ੍ਹਾ ਤੇ ਹਲੇ ਕੇਸਗੜ੍ਹ ਸਾਹਿਬ ਦੀ ਉਸਾਰੀ ਨਹੀਂ ਸੀ ਹੋਈ, ਤੇ ਸਾਧ ਸਿੰਘ ਜੀ ਜਦੋਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਆਨੰਦਗੜ੍ਹ ਕਿਲ੍ਹੇ ਦੇ ਅੰਦਰ ਪੈਰ ਰੱਖਿਆ ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਉੱਚੀ ਉੱਚੀ ਰੌਲੀ ਪਾ ਦਿੱਤੀ, ਉਹ ਲੋਕੋ ਰੱਬ ਆ ਗਿਆ ਦਰਸ਼ਨ ਕਰ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਉਸ ਵੇਲੇ ਬਾਬਾ ਈਸ਼ਰ ਸਿੰਘ ਜੀ ਤੋਂ ਲੋਕ ਦੇ ਸਿਰ ਤੇ ਹਰਖਵਾਲ ਦੀ ਧਰਤੀ ਤੇ ਪਹੁੰਚੇ ਤਾਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਮਗਰੇ ਹੀ ਹਰਖਵਾਲ ਦੀ ਧਰਤੀ ਤੇ ਪਹੁੰਚ ਗਏ ਔਰ ਸਾਧ ਸਿੰਘ ਜੀ ਜਦੋਂ ਹਰਖਵਾਲ ਦਾ ਸਥਾਨ ਹਾਲੇ ਬਣਿਆ ਨਹੀਂ ਸੀ ਹੋਇਆ ਉਸ ਵੇਲੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਬਾਬਾ ਜਵਾਰਾ ਸਿੰਘ ਜੀ ਨੂੰ ਬਚਨ ਕੀਤਾ ਰੱਬ ਜੀ ਗੁਰਦੁਆਰਾ ਬਣਵਾ ਤੇ ਜਦੋਂ ਬਾਬਾ ਜਵਾਰਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਬਾਬਾ ਜੀ ਗੁਰਦੁਆਰੇ ਬਣ ਜਾਂਦੇ ਆ ਪਰ ਮਗਰੋਂ ਸਾਂਭ ਸੰਭਾਲ ਕਰਨ ਵਾਲੇ ਬੰਦੇ ਨਹੀਂ ਲੱਭਦੇ ਬਹੁਤ ਡੇਰੇ ਉਜੜੇ ਹੋਏ ਦੇਖਦੇ ਆ ਅੱਜ ਵੀ ਤੁਸੀਂ ਦੇਖੋ ਬੜੇ ਬੜੇ ਕਈ ਮਹਾਨ ਪੁਰਸ਼ਾਂ ਦੇ ਡੇਰੇ ਉੱਥੇ ਸੇਵਾਦਾਰਾਂ ਦੀ ਘਾਟ ਪਈ ਹੋਈ ਆ ਤੇ ਬਾਬਾ ਜੀ ਕਹਿਣ ਲੱਗੇ ਬਾਬਾ ਜੀ ਗੁਰਦੁਆਰਾ ਮੈਂ ਤਾਂ ਬਣਾਉਣਾ ਨਹੀਂ ਆ ਕਿਉਂਕਿ ਇੱਥੇ ਗੁਰਦੁਆਰੇ ਬਾਅਦ ਵਿੱਚ ਚੱਲਦੇ ਨਹੀਂ ਸੇਵਾਦਾਰ ਲੱਭਦੇ ਨਹੀਂ ਜਦ ਕੋਈ ਸਮਾਂ ਇਸ ਤਰ੍ਹਾਂ ਬਤੀਤ ਹੋ ਗਿਆ ਇੱਕ ਦਿਨ ਫਿਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਕਰਕੇ ਕਹਿਣ ਲੱਗੇ ਰੱਬ ਜੀ ਤੂੰ ਕਿਸੇ ਤਰ੍ਹਾਂ ਮਰੇਗਾ ਵੀ ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਹਾਂ ਬਾਬਾ ਜੀ ਮੈਂ ਇੱਕ ਤਰ੍ਹਾਂ ਮਰ ਸਕਦਾ ਜੇ ਬਾਬਾ ਆਇਆ ਸਿੰਘ ਜੀ ਮਹਾਰਾਜ ਬਹੁਤੀ ਮਰਦਾਨ ਵਾਲੇ ਜੋ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਗੁਰੂ ਦੇਵ ਸਨ ਉਹ ਆ ਕੇ ਮੈਨੂੰ ਕਹਿ ਦੇਣ ਤਾਂ ਫਿਰ ਮੈਂ ਗੁਰਦੁਆਰਾ ਜ਼ਰੂਰ ਬਣਾ ਦੂੰਗਾ ਸਾਧ ਸਿੰਘ ਜੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੀ ਰਸਨਾ ਦਾ ਵਚਨ ਹੈ ਕਿ ਜ਼ਿੰਦਗੀ ਦੇ ਵਿੱਚ ਜੇ ਕਿਤੇ ਧਿਆਨ ਦੇਖਿਆ ਤੇ ਬਾਬਾ ਈਸ਼ਰ ਸਿੰਘ ਦਾ ਦੇਖਿਆ ਜਿਹਦਾ ਧਿਆਨ ਧਰਿਆ ਉਹਨੂੰ ਉਸ ਵੇਲੇ ਹੀ ਹਾਜ਼ਰ ਕਰ ਦਿੱਤਾ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉਸੇ ਵੇਲੇ ਧਿਆਨ ਧਰਿਆ ਬਾਬਾ ਆਇਆ ਸਿੰਘ ਜੀ ਮਹਾਰਾਜ ਦਾ ਉਸ ਵੇਲੇ ਮੰਜੇ ਤੇ ਬਾਬਾ ਆਇਆ ਸਿੰਘ ਦਾ ਰੂਪ ਬਣ ਕੇ ਬੈਠ ਗਏ ਬਾਬਾ ਜਵਾਲਾ ਸਿੰਘ ਜੀ ਹੱਥ ਜੋੜ ਕੇ ਖੜੇ ਹੋ ਗਏ ਕਹਿਣ ਲੱਗੇ ਭਾਈ ਗੁਰਦੁਆਰਾ ਬਣਾ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਸਤ ਭਜਨ ਉਹਦੇ ਤੋਂ ਬਾਅਦ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਫਿਰ ਭਜਨ ਕੀਤਾ ਬਾਬਾ ਜਵਾਲਾ ਸਿੰਘ ਜੀ ਨੇ ਬਾਬਾ ਜੀ ਮੈਂ ਤਾਂ ਗੁਰਦੁਆਰਾ ਬਣਾਊਂਗਾ ਜਿਹੜੇ ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਾਜੇ ਸਨ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਇਹ ਪੰਜੇ ਪਿਆਰੇ ਆ ਕੇ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਣ ਤਾਂ ਮੈਂ ਗੁਰਦੁਆਰਾ ਬਣਾਊਂਗਾ ਸਾਧ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਇੰਨੇ ਧਿਆਨ ਦੇ ਵਿੱਚ ਪ੍ਰਪੱਕ ਸਨ ਕਿ ਉਸੇ ਵੇਲੇ ਧਿਆਨ ਧਰਿਆ ਉਹ ਪੰਜੇ ਪਿਆਰੇ ਹਾਜ਼ਰ ਕਰ ਦਿੱਤੇ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖ ਦਿੱਤਾ ਉਹ ਫਿਰ ਇੱਟ ਚੱਕ ਕੇ ਬਾਬਾ ਜਵਾਲਾ ਸਿੰਘ ਜੀ ਨੀਂਹ ਪੱਥਰ ਵਾਲੀ ਖੂਹ ਵਿੱਚ ਸੁੱਟ ਦਿੱਤੀ ਕਹਿਣ ਲੱਗੇ ਬਾਬਾ ਜੀ ਗੁਰਦੁਆਰਾ ਮੈਂ ਤਾਂ ਬਣਾਉਣਾ ਜੇ ਖੂਹ ਵਿੱਚੋਂ ਇੱਟ ਆਪਣੇ ਆਪ ਬਾਹਰ ਆਉਣੀ ਚਾਹੀਦੀ ਹੈ ਸਾਧ ਸਿੰਘ ਜੀ ਇੱਡੇ ਪਾਵਰ ਵਾਲੇ ਸਨ ਬਾਬਾ ਈਸ਼ਰ ਸਿੰਘ ਜੀ ਉਸ ਵੇਲੇ ਇੱਟ ਜਿਹੜੀ ਸੀ ਕਹਿੰਦੇ ਖੂਹ ਵਿੱਚੋਂ ਆਪਣੇ ਆਪ ਬਾਹਰ ਆ ਕੇ ਡਿੱਗੀ ਫਿਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਬਾਬਾ ਜੀ ਗੁਰਦੁਆਰਾ ਮੈਂ ਤਦ ਬਣਾਊਂਗਾ ਜੇ ਗੁਰੂ ਨਾਨਕ ਪਾਤਸ਼ਾਹ ਜੀ ਆ ਕੇ ਸਾਡੀਆਂ ਆਪ ਡਿਊਟੀਆਂ ਲਾਉਣ ਸਾਧ ਸਿੰਘ ਜੀ ਫਿਰ ਉਸੇ ਵੇਲੇ ਬਾਬਾ ਜੀ ਨੇ ਧਿਆਨ ਕਰਿਆ ਗੁਰੂ ਨਾਨਕ ਸਾਹਿਬ ਨੂੰ ਹਾਜ਼ਰ ਖੜੇ ਕਰ ਦਿੱਤਾ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਡਿਊਟੀ ਲਾਈ ਮਹੰਤੀ ਬਾਬੇ ਈਸ਼ਰ ਸਿੰਘ ਜੀ ਜਦ ਤੱਕ ਡੇਰਾ ਹਰਖੋਵਾਲ ਰਹੇਗਾ ਜਦ ਤੱਕ ਹਰਖਵਾਲ ਡੇਰਾ ਸੰਤਗੜ੍ਹ ਦਾ ਨਾਮ ਰਹੇਗਾ ਉਹਨਾਂ ਚਿਰ ਮਹੰਤੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਹੀ ਰਹੇ ਮਹੰਤੀ ਬਾਬਾ ਈਸ਼ਰ ਸਿੰਘ ਦੀ ਚੌਂਕੀਦਾਰਾ ਜਵਾਲਾ ਸਿੰਘ ਦਾ ਤੇ ਸੇਵਾ ਸਾਧ ਸੰਗਤ ਦੀ ਇਹ ਉਸ ਵੇਲੇ ਵਚਨ ਕਰਕੇ ਸਥਾਨ ਬਣਾਇਆ ਤੇ ਬੜੇ ਕੌਤਕ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਇੱਥੇ ਕੀਤੇ ਜਿਹੜਾ ਵੀ ਕੋਈ ਵਚਨ ਕਰ ਦਿੱਤਾ ਤਤਕਾਲ ਉਸੇ ਵੇਲੇ ਪੂਰਾ ਹੋ ਸਾਧ ਸੰਗਤ ਜੀ ਬੜੇ ਪਰਉਪਕਾਰ ਇੱਕ ਹਰਨਾਮ ਸਿੰਘ ਰਾਮਗੜ੍ਹ ਦੇ ਹੋਏ ਨੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸੇਵਕ ਸਨ ਉਸ ਵੇਲੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਹਰਨਾਮ ਸਿੰਘ ਦੇ ਘਰ ਵਾਲੀ ਨੂੰ 3 ਰੁਪਈਏ ਚਾਂਦੀ ਦੇ ਦਿੱਤੇ ਜਿਹੜੇ ਪੁਰਾਣੇ ਰੁਪਈਏ ਚਾਂਦੀ ਦੇ ਹੁੰਦੇ ਸਨ ਉਹ 3 ਰੁਪਈਏ ਦਿੱਤੇ ਕਹਿਣ ਲੱਗੇ ਬੀਬੀ ਤੇਰੇ 3 ਲੜਕੇ ਹੋਣਗੇ ਉਹ 3 ਲੜਕਿਆਂ ਦੇ ਗਲਾਂ ਵਿੱਚ ਇਹ ਮੁਸਰਾਕ ਕਰਕੇ ਜਾਂ ਇਹਦੇ ਵਿੱਚ ਧਾਗਾ ਪਾ ਕੇ ਤਾਂ ਆਪਣੇ 3 ਮੁੰਡਿਆਂ ਦੇ ਗਲ ਵਿੱਚ ਪਾ ਦਿੱਤਾ ਉਹਨਾਂ ਦੀ ਜ਼ਮੀਨ ਬੜੀ ਸੀ 500 ਕਿੱਲਾ ਜ਼ਮੀਨ ਦਾ ਸੀ ਸਾਧ ਸੰਗਤ ਜੀ ਉਸ ਬੀਬੀ ਦੀ ਮੱਤ ਮਾਰੀ ਵੀ ਉਹਨੇ 2 ਰੁਪਈਏ ਤਾਂ ਰੱਖ ਲਏ ਤੇ 1 ਰੁਪਈਆ ਉਹਨਾਂ ਦੇ ਘਰ ਕੋਈ ਥੋੜੀ ਸਾਫ ਸਫਾਈ ਕਰਨ ਵਾਲੀ ਆਉਂਦੀ ਹੁੰਦੀ ਸੀ 1 ਰੁਪਈਆ ਉਹਨੂੰ ਦੇ ਦਿੱਤਾ ਜਦੋਂ ਸਮਾਂ ਆਉਣ ਤੇ 1 ਲੜਕਾ ਉਹਦੇ ਹੋਇਆ ਤੇ 2 ਲੜਕੇ ਸਰਦਾਰਨੀ ਦੇ ਹੋਏ ਤੇ 500 ਕਿੱਲੇ ਦੇ ਵਿੱਚੋਂ ਜ਼ਮੀਨ ਜਿਹੜੀ ਤੀਜੇ ਹਿੱਸੇ ਦੀ ਸੀ ਉਹ ਸ਼੍ਰੀਲੰਕ ਵਿੱਚ ਨਿਕਲ ਗਈ ਜੇ ਉਹ ਬੀਬੀ 30 ਰੁਪਈਆ ਵੀ ਰੱਖ ਲੈਂਦੀ ਤਾਂ ਜ਼ਮੀਨ ਨਿਕਲਣੀ ਨਾ ਸੀ ਤੇ ਉਹ 30 ਰੁਪਈਆ ਦੂਸਰੇ ਪਾਸੇ ਜਾਣਨਾ ਤੀਜੇ ਹਿੱਸੇ ਦੀ ਜ਼ਮੀਨ ਸ਼੍ਰੀਲੰਕ ਵਿੱਚ ਨਿਕਲ ਗਈ ਮਹਾਂਪੁਰਖ ਸੰਸਾਰ ਵਿੱਚ ਭਲੇ ਵਾਸਤੇ ਆਉਂਦੇ ਆ ਕਿਸੇ ਨੇ ਜਿਹੜਾ ਵੀ ਕੋਈ ਪੁਰਖ ਉਹਨਾਂ ਪੁਰਖਾਂ ਦਾ ਵਚਨ ਮੰਨ ਲੈ ਇਹ ਬਾਬਾ ਜੀ ਦਾ ਵਚਨ ਐਸਾ ਕਰਦੇ ਸੀ ਸਾਧ ਸਿੰਘ ਜੀ, ਜਦੋਂ ਕਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਹੁਣ ਆਪਾਂ ਸਾਰੇ ਖੜ ਜਾਂਦੇ ਹਾਂ, ਜਦੋਂ ਅਰਦਾਸ ਹੁੰਦੀ ਆਪਾਂ ਸਾਰੇ ਖੜਦੇ ਹਾਂ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਹਿੰਦੇ ਸੀ ਵੀ ਪਾਠੀ ਨਹੀਂ ਖੜਾ ਹੋਊਗਾ ਅਰਦਾਸ ਵੇਲੇ, ਕਿਉਂਕਿ ਪਾਠੀ ਗੁਰੂ ਦਾ ਵਜ਼ੀਰ ਹੈ। ਅਰਦਾਸ ਹੋਰ ਪੁਰਖ ਕਰਨ ਆਉਂਦੇ ਆ, ਪਾਠੀ ਦੀ ਅਰਦਾਸ ਨਹੀਂ ਹੈ। ਪਾਠੀ ਤਾਂ ਗੁਰੂ ਦਾ ਵਜ਼ੀਰ ਹੈ, ਉਹਨੂੰ ਉੱਠਣ ਦੀ ਜ਼ਰੂਰਤ ਨਹੀਂ ਹੈ। ਪਾਠੀ ਫਿਰ ਉੱਠਦਾ ਨਹੀਂ ਸੀ ਹੁੰਦਾ ਹਰਿਦੁਆਰ ਦੀ ਸਟੇਜ ਤੇ। ਇੱਕ ਵਾਰੀ ਦਮਦਮੀ ਟਕਸਾਲ ਵਾਲੇ ਬਾਬਾ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਆਏ ਤੇ ਉਹ ਅਰਦਾਸ ਜਦੋਂ ਸ਼ੁਰੂ ਹੋਈ ਤਾਂ ਪਾਠੀ ਬੈਠਾ ਰਿਹਾ, ਤੇ ਜਦੋਂ ਸਾਧ ਸਿੰਘ ਜੀ ਕੁਛ ਬੰਦਿਆਂ ਨੇ ਇਤਰਾਜ ਕੀਤਾ ਕਿ ਪਾਠੀ ਨਹੀਂ ਉੱਠਿਆ, ਤੇ ਉਸ ਵੇਲੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਕਿਸੇ ਨੇ ਜਾ ਕੇ ਦੱਸਿਆ ਕਿ ਉਹ ਸਿੰਘ ਕਹਿੰਦੇ ਸੀ ਕਿ ਪਾਠੀ ਉੱਠਣਾ ਚਾਹੀਦਾ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਬਾਬਾ ਈਸ਼ਰ ਸਿੰਘ ਜਿੰਨੀ ਤਾਕਤ ਹੋਵੇ ਉਹ ਪਾਠੀ ਉਠਾ ਦੇਵੇ, ਨਹੀਂ ਤਾਂ ਪਾਠੀ ਨਹੀਂ ਉੱਠੂਗਾ। ਸਾਧ ਸਿੰਘ ਜੀ ਇੱਦਾਂ ਦੇ ਸਿੱਧ ਪੁਰਖ ਸਨ ਜਿਨ੍ਹਾਂ ਜਿਨ੍ਹਾਂ ਪੁਰਖਾਂ ਨੂੰ ਵਚਨ ਕਰ ਦਿੱਤੇ। ਇਹ ਕੁੰਦਰਾ ਸਿੰਘ ਵੱਡੋਂ ਵਾਲੇ ਹੋਏ ਨੇ ਮਹਾਂਦਾਨੀ, ਉਹਨਾਂ ਨੇ ਆਪਣੇ ਨਾਮ ਦੇ ਨਾਲ ਰਖਵਾਇਆ ਹੋਇਆ ਸੀ। ਹੁਣ ਵੀ ਉਹਨਾਂ ਦੇ ਨਾਮ ਸਾਧ ਸਿੰਘ ਜੀ ਬਹੁਤ ਜਗ੍ਹਾ ਦੇ ਦਾਨ ਕੀਤੀਆਂ ਹੋਈਆਂ ਚੀਜ਼ਾਂ ਨੇ ਨਾਮ ਲਿਖੇ ਹੋਏ ਨੇ। ਤੇ ਉਹਨਾਂ ਦਾ ਜਦੋਂ ਕਾਰੋਬਾਰ ਸਾਰਾ ਡਾਊਨ ਹੋ ਗਿਆ ਤੇ ਉਹ ਫਿਰ ਕਿਸੇ ਨੇ ਦੱਸਿਆ ਹਰਖੋਵਾਲ ਮਹਾਂਪੁਰਸ਼ਾਂ ਦੇ ਕੋਲ ਚਲੇ ਜਾ। ਜਦੋਂ ਕੁੰਦਰਾ ਸਿੰਘ ਵੱਡੋਂ ਵਾਲੇ ਆਏ ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬੈਠੇ ਸੀ ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਬੈਠੇ ਸੀ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਨੂੰ ਕਹਿਣ ਲੱਗੇ ਰੱਬਾ ਮਹਾਂਦਾਨੀ ਤੁਰੇ ਆਉਂਦੇ। ਤੇ ਜਦੋਂ ਵੱਡੋਂ ਵਾਲੇ ਕੁੰਦਰਾ ਸਿੰਘ ਨੇ ਆ ਕੇ ਮੱਥਾ ਟੇਕਿਆ ਤੇ ਆਪਣੀ ਸਾਰੀ ਵਿਦਿਆ ਕਾਰੋਬਾਰ ਡਾਊਨ ਹੋਣ ਦੀ ਸੁਣਾਈ ਤਾਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਹਿਣ ਲੱਗੇ ਗੁਰਮੁਖੋ ਮਹਾਂਦਾਨੀ ਤਾਂ ਪਰਮੇਸ਼ਰ ਹੁੰਦਾ, ਇਹ ਜੀਵ ਤਾਂ ਥੋੜੀ ਜਿੰਨੀ ਪਾਵਰ ਪਾ ਕੇ ਇਹ ਹੰਕਾਰ ਵਿੱਚ ਉੱਚਾ ਉੱਠ ਕੇ ਬਹਿ ਜਾਂਦਾ। ਮਹਾਂਦਾਨੀ ਦਾ ਪਰਮੇਸ਼ਰ ਹੈ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਭਾਈ ਗੁਰਮੁਖੋ ਤੁਸੀਂ ਤਾਂ ਫਿਰ ਥੋੜੀ ਜਿਹੀ ਵਾਸਤੂ ਪਾ ਕੇ ਹੰਕਾਰ ਵਿਅਕਤੀ ਤੁਹਾਡੇ ਵਿੱਚ ਆ ਗਈ, ਇਸ ਕਰਕੇ ਤੁਸੀਂ ਉਸ ਪਰਮੇਸ਼ਰ ਨਿਰੰਕਾਰ ਦਾ ਸ਼ੁਕਰ ਗੁਜ਼ਾਰ ਕਰੋ। ਫਿਰ ਉਹਨਾਂ ਨੂੰ ਵਚਨ ਕੀਤਾ ਕਿੰਨੇ ਸਾਲ ਜਿਹੜੀ ਉਹਨਾਂ ਦੀ ਜ਼ਮੀਨ ਸੀ ਅੰਮ੍ਰਿਤਸਰ ਦਰਬਾਰ ਸਾਹਿਬ, ਕਹਿੰਦੇ ਵੀ ਆਮਦਨ ਭੇਜੋ, ਮੁੜ ਕੇ ਫਿਰ ਤੁਹਾਡਾ ਕਾਰੋਬਾਰ ਸਹੀ ਹੋ ਗਿਆ। ਬਹੁਤ ਬਾਬਾ ਜੀ ਨੇ ਕੌਤ ਕੁੱਤੇ ਹਰਿਦੁਆਰ ਦੀ ਧਰਤੀ ਤੇ ਕੀਤੇ। ਇੱਕ ਬੀਬੀ ਤੇਜ ਕੌਰ ਹੋਈ ਆ ਕਨੂਲੀ ਨਗਰ ਦੀ, ਉਹ ਇੱਕ ਵਾਰੀ ਬਾਬਾ ਬੂਟੇ ਸ਼ਾਹ ਹੋਏ ਨੇ ਟਾਂਡੇ ਦੇ ਵਿੱਚ, ਹਰ ਨੰਗੇ ਸਾਧੂ ਸੀ, ਬੜੇ ਬੀਤਰਾਗ ਸਾਧੂ ਸੀ। ਉਹ ਜਦੋਂ ਬੀਬੀਆਂ ਦਰਸ਼ਨਾਂ ਨੂੰ ਗਈਆਂ ਤੇ ਬਾਬਾ ਬੂਟੇ ਸ਼ਾਹ ਨੇ ਖਰਬੂਜਾ ਸੀ, ਛੋਟੇ ਛੋਟੇ ਖਰਬੂਜੇ ਸੀ, ਉਹ ਬੀਬੀਆਂ ਜਾਣ ਲੱਗੀਆਂ ਬਾਬਾ ਜੀ ਦੀ ਭੇਟਾ ਲੈ। ਉਹ ਬਾਬਾ ਬੂਟੇ ਸ਼ਾਹ ਨੇ ਖਰਬੂਜਾ ਚੱਕ ਕੇ ਬੀਬੀ ਤੇਜ ਕੌਰ ਦੀ ਝੋਲੀ ਚ ਪਾ ਦਿੱਤਾ। ਕਿਸੇ ਨੇ ਆ ਕੇ ਬਾਬਾ ਈਸ਼ਰ ਸਿੰਘ ਜੀ ਮਾਰਨ ਦੱਸਿਆ ਬਾਬਾ ਜੀ, ਬੀਬੀ ਤੇਜ ਕੌਰ ਨੂੰ ਬੂਟੇ ਸ਼ਾਹ ਨੇ ਮੁੰਡੇ ਦਾ ਬਾਲ ਦੇ ਦਿੱਤਾ। ਬਾਬਾ ਈਸ਼ਰ ਸਿੰਘ ਜੀ ਗਾਲਾਂ ਕੱਢਣ ਲੱਗ ਪਏ, ਕਹਿਣ ਲੱਗੇ ਦੇਵੇ ਬੂਟਾ ਕਿਦਾਂ ਮੁੰਡਾ ਦਿੰਦਾ, ਭਾਈ ਕੁੜੀ ਹੋਊਗੀ ਕੋਈ। ਤੇ ਉਹੀ ਸਮਾਂ ਸਾਧ ਸਿੰਘ ਜੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਕਿਸੇ ਨੇ ਦੱਸਿਆ ਕਿ ਬੂਟੇ ਸ਼ਾਹ ਨੇ ਬੀਬੀ ਤੇਜ ਕੌਰ ਨੂੰ ਮੁੰਡੇ ਦਾ ਪਾ ਦਿੱਤਾ ਤੇ ਬਾਬੇ ਗਾਲਾਂ ਕੱਢ ਦੇ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਵੀ ਮਾਲ ਤਾਂ ਰੋਏ ਤਕੜੇ ਆ, ਦੇਖੋ ਭਾਈ ਪਰਮੇਸ਼ਰ ਦੀ ਕੀ ਮਰਜ਼ੀ ਹੈ। ਉਹੀ ਗੱਲ ਹੋਈ, ਉਹ ਬੀਬੀ ਦੇ ਦੋ ਜੋੜੇ ਕਰਕੇ ਇੱਕ ਲੜਕੀ ਤੇ ਇੱਕ ਲੜਕਾ ਪੈਦਾ ਹੋਇਆ। ਪਹਿਲਾਂ ਬੂਟੇ ਸ਼ਾਹ ਨੇ ਬਲ ਦਿੱਤਾ ਸੀ, ਉਹ ਮੁੰਡੇ ਦਾ ਨਾਮ ਬੂਟਾ ਸਿੰਘ ਰੱਖਿਆ, ਤੇ ਬਾਅਦ ਦੇ ਵਿੱਚ ਲੜਕੀ ਦਾ ਬਲ ਬਾਬਾ ਈਸ਼ਰ ਸਿੰਘ ਜੀ ਨੇ ਦਿੱਤਾ ਸੀ। ਬਾਅਦ ਵਿੱਚ ਲੜਕੀ ਪੈਦਾ ਹੋਈ, ਉਹਦਾ ਨਾਮ ਈਸ਼ਰ ਕੌਰ ਰੱਖਿਆ। ਹੁਣ ਈਸ਼ਰ ਕੌਰ ਚੜ੍ਹਾਈ ਕਰ ਗਈ ਹੈ, ਬੂਟਾ ਸਿੰਘ ਹੈਗਾ ਸਾਧ ਸੰਗਤ ਜੀ। ਉਹ ਫਿਰ ਬੀਬੀ ਦੋਹਾਂ ਬੱਚਿਆਂ ਦਾ ਮੱਥਾ ਟਿਕਾਉਣ ਲੈ ਕੇ ਆਈ ਹਰਿਦੁਆਰ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬੈਠੇ ਸੀ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਵੀ ਬੈਠੇ ਸੀ। ਬੈਠਿਆਂ ਬੈਠਿਆਂ ਜਦੋਂ ਬੀਬੀ ਨੇ ਲਿਆ ਕੇ ਜੋੜੇ ਬੱਚਿਆਂ ਦਾ ਮੱਥਾ ਟਿਕਾਇਆ, ਤੇ ਬਾਬਾ ਈਸ਼ਰ ਸਿੰਘ ਜੀ ਨੂੰ ਜਦੋਂ ਮੱਥਾ ਟਿਕਾਉਣ ਲੱਗੇ ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ, ਬਾਬਾ ਤੂੰ ਉਸਦੇ ਕੁੜੀ ਚੁਕਾਤੀ, ਇਹਨੂੰ ਕੁੜੀ ਨੂੰ ਦੋ ਨਿਆਣੇ ਪਾਲਣੇ ਔਖੇ ਹੀ ਆ, ਤੂੰ ਉਸਦੇ ਨਾਲ ਕੁੜੀ ਚੁਕਾਤੀ, ਮੁੰਡਾ ਇੱਕ ਚਲੋ ਚੰਗਾ ਸੌਖਾ ਪਾਲ ਹੋ ਜਾਂਦਾ, ਇੱਕ ਬੱਚਾ ਦੋ ਪਾਲ ਨਹੀਂ ਹੁੰਦੇ। ਬਾਬਾ ਈਸ਼ਰ ਸਿੰਘ ਮਹਾਰਾਜ ਕਹਿਣ ਲੱਗੇ, ਜੇ ਮੇਰੀ ਲੜਕੀ ਨੂੰ ਦੁੱਧ ਨਾਲ ਚਗਾਇਆ ਤੇ ਮੁੰਡਾ ਨਹੀਂ ਬਚੂਗਾ। ਸਾਧ ਸੰਗਤ ਜੀ ਫਿਰ ਮੁੰਡੇ ਨੂੰ ਤਾਂ ਓਪਰਾ ਪੜਾਉਂਦੇ ਰਹੇ ਕਿ ਕੁੜੀ ਨੂੰ ਓਪਰਾ ਦੁੱਧ ਨਹੀਂ ਪੜਾਇਆ, ਕਿਉਂਕਿ ਮਹਾਂਪੁਰਸ਼ ਦੇ ਜੀਵ ਦਾ ਵਚਨ, ਉਹਨਾਂ ਦੀ ਰਸਨਾ ਦਾ ਵਚਨ ਕੀ ਤਾਂ ਭਾਵੇਂ ਇੱਧਰ ਉੱਧਰ ਹੋ ਜਾਂਦਾ ਸੀ, ਪਰ ਉਹਨਾਂ ਦਾ ਵਚਨ ਕਦੀ ਝੂਠਾ ਨਹੀਂ ਸੀ ਜਾਂਦਾ। ਸਾਧ ਸੰਗਤ ਜੀ ਇੱਥੇ ਹੁਣ ਵੀ ਗੁਰਮੁਖ ਪਿਆਰੇ ਅਵਤਾਰ ਸਿੰਘ ਹੁਣ ਆਏ ਹੋਏ ਨੇ ਤੇ ਮਾਨਿਆ ਨਗਰ ਦੀ ਸੰਗਤ ਵੀ ਆਈ ਹੋਈ ਹੈ। ਇਸ ਨਗਰ ਤੇ ਬੜੀ ਕਿਰਪਾ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਰਹੀ ਹੈ। ਇਹਨਾਂ ਦੇ ਪਰਿਵਾਰ ਵਿਚ ਜਾ ਕੇ ਉਹਨਾਂ ਨੇ ਇੱਕ ਛਣ ਬਣਾਈ ਹੋਈ ਸੀ, ਆ ਸਰਵਾੜ, ਸਾਡੇ ਤਾਂ ਸਰਵਾੜ ਕਹਿ ਦਿੰਦੇ ਆ, ਇੱਧਰ ਕੁਛ ਹੋਰ ਕਹਿ ਦਿੰਦੇ ਹੋਣਗੇ, ਜਿਹੜੇ ਆਮ ਤੌਰ ਸਰਵਾੜ ਨਾਲ ਛੰਨਾ ਛੁੰਨਾ ਬੰਨ ਦਿੰਦੇ। ਉਹ ਬਾਬਾ ਜੀ ਨੇ ਅੱਧ ਰਾਤੀ ਉਹ ਜਿਹੜੀ ਉਹਨਾਂ ਨੇ ਰਸੋਈ ਬਣਾਈ ਹੋਈ ਸੀ ਰੋਟੀਆਂ ਰਾਟੀਆਂ ਪਕਾਉਣ ਨੂੰ, ਤਾਂ ਮਾਂ ਹੀ ਰੌਲਾ ਪਾਉਣ ਲੱਗ ਗਈ। ਉਹ ਬਾਬਾ ਜੀ ਕਹਿਣ, ਉਹ ਕਹਿੰਦੀ ਬਾਬਾ ਤੂੰ ਤਾਂ ਸਾਡਾ ਘਰ ਰੋਹਤਾ। ਬਾਬਾ ਜੀ ਕਹਿਣ ਲੱਗੇ, ਤੇਰੀ ਗਰੀਬੀ ਲੋਣ ਲੱਗੇ ਸੀ, ਤੂੰ ਰੌਲੀ ਪਾਤੀ ਆ, ਜੇ ਨਾ ਰੌਲਾ ਪਾਉਂਦੀ ਤਾਂ ਤੇਰੇ ਹੁੰਦਿਆਂ ਮਹਿਰ ਬਣ ਜਾਣੇ ਸੀ। ਕਹਿੰਦੇ ਹੁਣ ਤੇਰੇ ਤੋਂ ਬਾਅਦ ਮਹਿਰ ਬਣਨਗੇ ਸਾਧ ਸੰਗਤ ਜੀ, ਉਦੋਂ ਮਾਈ ਤੋਂ ਬਾਅਦ ਫਿਰ ਉਹਨਾਂ ਦਾ ਕਾਰੋਬਾਰ ਵਧੀਆ ਹੋਣਾ। ਹੋਰ ਵੀ ਬਹੁਤ ਸਾਰੇ ਉਸ ਨਗਰ ਵਿਚ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਕਿਰਪਾ, ਹੁਣ ਵੀ ਸਰਦਾਰ ਭਜਨ ਸਿੰਘ ਹੈਗੇ ਆ ਉਸ ਪਿੰਡ ਵਿਚ। ਉਹ ਦੋ ਜੋੜੇ ਲੜਕੇ ਸੀ, ਉਹ ਬਾਬਾ ਜੀ ਬਣਾਈਆਂ ਗਏ ਤਾਂ ਉਹ ਦੋ ਜੋੜੇ ਬੱਚਿਆਂ ਨੂੰ ਮੱਥਾ ਟਕਾਉਣ ਲਿਆਈ ਮਾਤਾ। ਜਿਹੜੇ ਬਾਬਾ ਜੀ ਨੂੰ ਮੱਥਾ ਟਕਾਇਆ ਤਾਂ ਇੱਕ ਰੁਪਇਆ ਚਾਂਦੀ ਦਾ, ਉਦੋਂ ਪੈਸੇ ਪੂਸੇ ਤਾਂ ਹੁੰਦੇ ਹੀ ਨਾ ਸੀ ਕਿਸੇ, ਉਹ ਮਾਤਾ ਕੋਈ ਰੁਪਇਆ ਸੀ। ਉਹ ਬਾਬਾ ਜੀ ਘਰ ਗਏ ਤੇ ਉਹਨੇ ਇੱਕ ਰੁਪਇਆ ਰੱਖ ਕੇ ਮੱਥਾ ਟੇਕਦਾ, ਬੱਚਿਆਂ ਦਾ ਮੱਥਾ ਟਕਾਤਾ। ਬਾਬਾ ਜੀ ਕਹਿਣ ਲੱਗੇ, ਦੋ ਰੁਪਈਏ ਚਾੜਦੇ ਦੋਏ ਬਚ ਜੂਗੇ। ਉਹ ਮਾਤਾ ਕਹਿੰਦੂ ਕੀ ਪਤਾ ਸੀ, ਕਹਿੰਦੀ ਬਾਬਾ ਮੇਰੇ ਕੋਲ ਇੱਕੋ ਰੁਪਈਆ ਆਇਆ, ਕਹਿੰਦੇ ਬਚਣਾ ਵੀ ਫਿਰ ਇੱਕੋ ਹੀ ਆ। ਤੇ ਸਾਧ ਸੰਗਤ ਉਹ ਮਾਈ ਨੇ ਇੱਕ ਰੁਪਈਆ ਚਾੜਿਆ, ਇੱਕੋ ਚਾੜਿਆ ਨੀ, ਤੇ ਬਾਬਾ ਜੀ ਨੇ ਦਰਵਾਜ਼ੇ ਤੋਂ ਬਾਹਰ ਪੈਰ ਰੱਖਿਆ ਤੇ ਮੁੰਡਾ ਟੇਲਾ ਹੋ ਗਿਆ। ਪੰਜੀ ਛੇ ਦਿਨ ਮੁੰਡਾ ਮਰ ਗਿਆ। ਉਸ ਵੇਲੇ ਬਚਨ ਕੀਤਾ, ਦੋ ਰੁਪਈਏ ਚਾੜਦੇ ਦੋਏ ਬਚ ਜੂਗੇ। ਤੇ ਸਾਧ ਸੰਗਤ ਇਹ ਮਹਾਂਪੁਰਸ਼ ਪਰਮੇਸ਼ਰ ਰੂਪ, ਉਹਨਾਂ ਦੀ ਕਲਾ ਸੰਸਾਰ ਵਿਚ ਉਹੀ ਜਾਣ ਸਕਦੇ। ਹੋਰ ਵੀ ਬੜੇ ਬੜੇ ਪਰਪਕਾਰ ਉਹਨਾਂ ਨੇ ਕੀਤੇ ਨੇ। ਅੱਜ ਮਾਈਆਂ ਨਗਰ ਤੋਂ ਸੰਗਤ ਆਈ ਹੈ, ਇੱਕ ਪਰਿਵਾਰ ਵਿਚ ਉਹਨਾਂ ਦੇ ਹੁਣ ਵੀ ਬਾਬਾ ਜੀ ਦਾ ਕੋਟ ਪਿਆ, ਉਹਦੇ ਤੇ ਵੱਢਣ ਵੁੱਢਣ ਦਾ ਕੋਈ ਨੀ ਹੈਗਾ, ਉਹਦੇ ਟਾਂਕੇ ਟੂੰਕੇ ਲਾਏ ਹੋਏ ਆ। ਮਸਤਾਨੀ ਬਿਰਤੀ ਬਾਬਾ ਜੀ ਨੇ ਰੱਖਦੇ ਸੀ। ਜਦੋਂ 1925 ਵਿਚ ਬਾਬਾ ਜੀ ਸਰੀਰ ਛੱਡਣ ਲੱਗੇ ਆ, ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਇੱਕ ਦਿਨ ਕਹਿਣ ਲੱਗੇ, ਰੱਬ ਜੀ ਕੁਛ ਮੰਗ ਲਾ ਤੂੰ ਸਾਡੇ ਕੋਲੋਂ। ਕਹਿਣ ਲੱਗੇ, ਬਾਬਾ ਜੀ ਅੱਗੇ ਤੁਸੀਂ ਕਿਹੜਾ ਕੋਈ ਕਮੀ ਛੱਡੀ ਆ, ਕੋਈ ਕਮੀ ਤਾਂ ਹੈ ਨੀ। ਕਹਿਣ ਲੱਗੇ, ਨਹੀਂ ਕੋਈ ਕੁਛ ਨਾ ਕੁਛ ਮੰਗ ਲਾ ਤੂੰ। ਕਹਿਣ ਲੱਗੇ, ਬਾਬਾ ਜੀ ਕਮੀ ਤਾਂ ਕੋਈ ਛੱਡੀ ਨੀ ਅੱਗੇ ਤੁਸੀਂ। ਕਹਿਣ ਲੱਗੇ, ਨਹੀਂ ਤੀਜਾ ਬਚਣਿਆ ਕੁਛ ਮੰਗ ਲਾ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ, ਬਾਬਾ ਜੀ ਵੀ ਇੱਦਾਂ ਕਰੋ, ਤੁਸੀਂ 10 ਸਾਲ ਹੋਰ ਰੁਕ ਲਓ ਸਾਡੇ ਕੋਲ, ਹਲੇ ਸਾਡੀ ਉਮਰ ਥੋੜੀ ਆ ਤੇ ਤੁਹਾਡੀ ਸਾਨੂੰ ਜ਼ਰੂਰਤ ਬੜੀ ਹੈ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਹਿਣ ਲੱਗੇ, ਗੱਲ ਤਾਂ ਔਖੀ ਮੰਗ ਲਈ ਆ ਬਈ 10 ਸਾਲ, ਅੱਛਾ ਚੱਲ ਰੁਕ ਲਵਾਂਗੇ ਤੇਰੇ ਨਾਲ, ਹੁਣ ਅਸੀਂ ਵਚਨ ਕੀਤਾ ਹੋਇਆ 10 ਸਾਲ ਰੁਕਾਂਗੇ, ਦੁਨੀਆਂ ਸਾਨੂੰ ਸਦਾਈ ਪੜੂਗੀ, 5 ਸਾਲ ਤਾਂ ਅਸੀਂ ਦਾਨੇ ਰਹਾਂਗੇ, 5 ਸਾਲ ਅਸੀਂ ਮਸਤਾਨੇ ਰਹਾਂਗੇ, 5 ਸਾਲ ਦੁਨੀਆਂ ਸਾਨੂੰ ਸਦਾਈ ਕਹੂਗੀ, ਤੂੰ ਨਾ ਆਪਣੀ ਰਸਨਾ ਤੋਂ ਸਾਨੂੰ ਸਦਾਈ ਕਹ। 5 ਸਾਲ ਬਾਬਾ ਜੀ ਨੇ ਬਿਰਦਾਂ ਦੇ ਕੰਮ ਕੀਤੇ ਤੇ ਜੇ ਸੰਗਤ ਜੁੜੀ ਹੋਣੀ ਨਾ, ਜੋੜੇ ਬੋਰੀ ਚ ਪਾ ਲੈਣੇ ਤਾਂ ਬਾਹਰ ਜਾ ਕੇ ਉੱਧਰ ਕਿਤੇ ਢੇਰੀ ਕਰ ਦੇਣਾ, ਕਦੀ ਕਿਸੇ ਬੀਬੀ ਦਾ ਘੱਗਰਾ ਚੱਕ ਕੇ ਮਸਾ ਲੈਣਾ, ਕਦੀ ਕਿਸੇ ਬੀਬੀ ਦਾ ਚੱਕ ਕੇ ਝੱਗਾ ਪਾ ਲੈਣਾ, ਏਦਾਂ ਦੇ ਕੰਮ ਕਿਸੇ ਦਾ ਖੂਹ ਦਾ ਪਾਠਸ਼ਾਹ ਵਿਚ ਸੁੱਟ ਦੇਣਾ, ਕਿਸੇ ਦੇ ਗੰਢੇ ਪੱਟ ਲਿਆਉਣੇ, ਕਦੀ ਸਰੀਰ ਭਾਰਾ ਕਰ ਲੈਣਾ, ਕਦੀ ਹਲਕਾ ਕਰ ਲੈਣਾ, ਇਹ ਉਹਨਾਂ ਦੇ ਆਪਣੇ ਹੱਥ ਵਿਚ ਇਹ ਗੱਲ ਸੀ। ਤੇ ਦੁਨੀਆਂ ਕਹਿੰਦੀ ਸੀ ਬਾਬੇ ਸਦਾਈ ਹੋ ਗਏ। ਸਾਧ ਸੰਗਤ ਜੀ ਬੜੇ ਕੌਤ ਕਿੱਦਾਂ ਦੇ ਉਸ ਵੇਲੇ ਵੀ ਕੀਤੇ। ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਕਹਿਣ ਲੱਗੇ, ਤੇ ਕਹਿੰਦੇ 10 ਸਾਲਾਂ ਦਾ ਮੈਂ ਹਿਸਾਬ ਕਿੱਦਾਂ ਕਰਾਂਗੇ, ਸਵਾਸਾਂ ਦਾ ਉੱਥੇ ਹਿਸਾਬ ਹੋਣਾ। ਫਿਰ ਕਹਿੰਦੇ ਤੇਰੇ ਨਾਲ ਵਚਨ ਕੀਤਾ ਹੋਇਆ, ਚੱਲ 10 ਸਾਲ ਸਵਾਸ ਹੀ ਨਾ ਲਵਾਂਗੇ, ਤੇਰੇ ਨਾਲ ਵਚਨ ਤਾਂ ਫਿਰ ਅਸੀਂ ਕੀਤਾ ਹੋਇਆ। ਫਿਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਚਮਕੌਰ ਸਾਹਿਬ ਨੂੰ ਜਾਣ ਲੱਗੇ, ਤੇ ਉਹਨੇ ਕਿਹਾ ਬਾਬਾ ਜੀ ਨੂੰ ਨਾ ਦੱਸਿਓ, ਉਰੇ ਉਰੇ ਲੰਘ ਜਾਂਦੇ ਆ, ਬਾਬੇ ਪਰੇ ਘੁੰਮਦੇ, ਇੱਧਰ ਦੀ ਨਿਕਲ ਚੱਲੀਏ ਜਾਣ ਦੱਸਿਆ, ਇਹ ਬਾਬਿਆਂ ਦਾ ਪਤਾ ਲੱਗ ਜਾਵੇ। ਉਹ ਜਿਸਲੇ ਬਾਬਾ ਜਵਾਲਾ ਸਿੰਘ ਇੱਧਰ ਦੀ ਹੋਏ ਤੇ ਬਾਬਾ ਜੀ ਉੱਪਰ ਦੀ ਘੁੰਮ ਕੇ ਆ ਗਏ, ਕਹਿੰਦੇ ਰੱਬ ਜੀ ਕਿੱਥੇ ਨੂੰ ਚੱਲੇ ਆ, ਸਾਨੂੰ ਲੱਕੜੀਆਂ ਚ ਦੇ ਕੇ ਜਾਈ। ਤੇ ਸਾਧ ਸੰਗਤ ਜੀ ਫਿਰ ਬਾਬਾ ਜੀ ਨਾਲੇ ਚਲੇ ਗਏ, ਜਿਹਦੇ ਚਮਕੌਰ ਸਾਹਿਬ ਜਾ ਕੇ ਕੱਲ ਦਾ ਦਿਨ ਜਿਹੜਾ ਲੰਘਿਆ, ਸਵੇਰੇ ਆਸਾ ਦੀ ਬਾਤ ਚੱਲਦੀ ਸੀ ਤੇ ਬਾਬਾ ਜੀ ਬੈਠੇ ਸਰੀਰ ਛੱਡ ਗਏ। ਸਿੰਘ ਨੇ ਆ ਕੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਦੱਸਿਆ ਕਿ ਬਾਬਾ ਜੀ ਸਰੀਰ ਛੱਡ ਗਏ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ, ਸਰੀਰ ਹੀ ਛੱਡਣ ਆਏ ਸੀ ਇੱਥੇ, ਗੁਰਿਆਂ ਦਾ ਕੰਮ ਨਹੀਂ ਸੀ ਕੋਈ, ਸਿਰਫ ਕਿਸੇ ਸਰੀਰ ਹੀ ਛੱਡਣਾ ਸੀ ਇਹਨਾਂ ਨੇ। ਜਦੋਂ ਕਹਿੰਦੇ ਸਰੀਰ ਹਰਕੁਮਾਰ ਨੂੰ ਲੈ ਚਲੋ, ਜਿਹਦੇ ਸਾਧ ਸੰਗਤ ਗੱਡੀ ਵਿਚ ਬਾਬਾ ਜੀ ਨੂੰ ਸਰੀਰ ਪਾਉਣ ਲੱਗੇ, ਸਰੀਰ ਅਕੜਾ ਲਿਆ ਤੇ ਸਰੀਰ ਵਧਾ ਵੀ ਲਿਆ। ਜਦੋਂ ਸੰਗਤ ਕਹਿਣ ਲੱਗੇ, ਸੇਵਾਦਾਰ ਬਾਬਾ ਜੀ, ਬਾਬਾ ਤੇ ਬਾਬੇ ਦੇ ਵਿਚ ਵੜਦੇ ਨੀ ਹੈ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ, ਬਾਬਿਆਂ ਨੇ ਇੱਦਾਂ ਨਿਭਾਣਾ, ਤੁਸੀਂ ਅਰਦਾਸ ਬੇਨਤੀ ਕਰੋ। ਸਰੀਰ ਰੱਖ ਕੇ ਅਰਦਾਸ ਕੀਤੀ,
ਇਧਰ ਨੂੰ ਸਰੀਰ ਮੋੜਨ ਮੁੜ ਜਾਵੇ ਤੇ ਸਰੀਰ ਛੋਟਾ ਵੀ ਕਰ ਲਵੇ। ਕਾਲ ਬਾਬਾ ਜੀ ਦਾ ਸਰੀਰ ਰੱਖਿਆ ਲਿਆ ਕੇ ਹਰ ਕੁਵਾੜ ਸਰੀਰ ਕੱਢਣ ਲੱਗੇ ਤਾਂ ਫਿਰ ਸਰੀਰ ਵਿੱਚੋਂ ਨਿਕਲੇ ਹਾਂ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਭਾਈ ਅਰਦਾਸ ਕਰੋ, ਅਰਦਾਸ ਤੋਂ ਬਿਨਾਂ ਬਾਬਿਆਂ ਦਾ ਸਰੀਰ ਨਿਕਲਣਾ ਨੀ ਕੱਢਣਾ ਨੀ ਆ। ਫਿਰ ਖੜੇ ਹੋ ਕੇ ਅਰਦਾਸ ਕੀਤੀ, ਬਾਬਾ ਜੀ ਦਾ ਸਰੀਰ ਫਿਰ ਕਾਲ ਵਿੱਚੋਂ ਕੱਢਿਆ। ਹੱਥੀ ਸੰਸਕਾਰ ਕਰਕੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ, ਉਹ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਭਜਨ ਕੀਤਾ, ਕੋਈ ਪੰਛੀ ਵੀ ਤੇਰੇ ਨਿਸ਼ਾਨ ਸਾਹਿਬ ਦੇ ਉੱਪਰ ਦੀ ਲੰਘ ਜੂਗਾ, ਤੈਨੂੰ ਦਰਗਾਹ ਵਿੱਚ ਉਹਦੀ ਸਾਹ ਲੈਣੀ ਪਊ। ਅੱਜ ਉਸ ਨਿਸ਼ਾਨ ਸਾਹਿਬ ਦੇ ਸਾਰੀ ਜਿੰਨੀ ਹਰ ਗੋਬਿੰਦ ਦੀ ਸੰਗਤ ਹੈ, ਸਭ ਪਹਿਲਾਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੂੰ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਦੀ ਹੈ ਸੰਗਤ, ਉਹਦੇ ਤੋਂ ਬਾਅਦ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹੈ। ਬਾਬਾ ਜੀ ਦਾ ਨਿਸ਼ਾਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਬਿਲਕੁਲ ਦਰਵਾਜ਼ੇ ਦੇ ਨਾਲ ਨਿਸ਼ਾਨ ਸਾਹਿਬ ਬਣਾਇਆ ਹੋਇਆ। ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਜਾਊਗਾ ਪਹਿਲਾਂ ਬਾਬਾ ਈਸ਼ਰ ਸਿੰਘ ਜੀ ਨੂੰ ਨਮਸਕਾਰ ਕਰੂਗਾ, ਉਹਦੇ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕੀਤੀ ਜਾਊਗੀ, ਉਹਦੇ ਤੋਂ ਬਾਅਦ ਫਿਰ ਬਾਬਾ ਜਵਾਲਾ ਸਿੰਘ ਜੀ ਦਾ ਆਸਣ ਉਸੇ ਤੀਜੀ ਜਗ੍ਹਾ ਤੇ, ਫਿਰ ਤੀਜੀ ਜਗ੍ਹਾ ਤੇ ਸੰਗਤਾਂ, ਫਿਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਤੀਜੀ ਜਗ੍ਹਾ ਤੇ ਜਾ ਕੇ ਮੱਥਾ ਟੇਕਦੀ ਹੈ ਦੁਨੀਆ। ਅੱਜ ਵੀ ਉਸ ਸਥਾਨ ਦੀ ਮਾਨਤਾ ਦੁਨੀਆ ਸਾਧ ਸੰਗਤ ਜਾ ਕੇ ਨਾ ਕਰਦੀ ਹੈ। ਲਾ ਇਲਾਜ ਮਰੀਜ਼ ਜਿਨ੍ਹਾਂ ਨੂੰ ਤੀਜੀ ਰਾਜ ਤੋਂ ਡਾਕਟਰਾਂ ਨੇ ਜਵਾਬ ਦੇ ਦਿੱਤੇ, ਉਹ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਨਾਲ ਰਾਜੀ ਹੋ ਗਏ। ਉਸ ਵੇਲੇ ਵੀ ਸਰੀਰ ਇਕਦਮ ਅਲੋਪ ਕਰ ਲੈਂਦੇ ਹੁੰਦੇ ਸੀ, ਕਦੀ ਸਰੀਰ ਸ਼ੇਰ ਬਣ ਜਾਣਾ, ਕਦੀ ਸੱਪ ਬਣ ਜਾਣਾ। ਇੱਕ ਵਾਰ ਸਾਡੇ ਬਜ਼ੁਰਗ ਗਏ ਹੋਏ ਸੀ ਤੇ ਉਹਦੇ ਘਰ ਚੱਲ ਗਈ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਵੱਡੇ ਭਾਈ ਬੈਠੇ ਸੀ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਬੈਠੇ ਸੀ ਤੇ ਉੱਥੇ ਗੱਲ ਚੱਲ ਗਈ। ਅਸੀਂ ਤਾਂ ਰੱਬ ਕਹਿੰਦੇ ਦੇਖਿਆ ਨੀ, ਸਾਡੇ ਬਜ਼ੁਰਗ ਕਹਿਣ ਲੱਗੇ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਾਹਰ ਨੂੰ ਉੱਠ ਗਏ, ਉਸ ਵੇਲੇ ਬੜਾ ਲੰਮਾ ਇੱਕ ਸੱਪ 15-16 ਫੁੱਟ ਲੰਬਾ ਇੰਨਾ ਫਰਾਟੇ ਮਾਰਦਾ, ਇੰਨਾ ਬਾਬਾ ਜਵਾਲਾ ਸਿੰਘ ਜੀ ਮੋਹਰੇ ਦੀ ਨੰਗ ਹੈ। ਬਾਬਾ ਜੀ ਕਹਿਣ ਲੱਗੇ, ਬਾਬਾ ਜਵਾਲਾ ਸਿੰਘ ਕਹਿੰਦੇ ਆ ਬਾਬੇ ਲੈ ਗਏ ਸਾਧ ਸੰਗਤ ਉਧਰੋਂ ਸਰੀਰ ਮੁੜ ਕੇ ਬਣਾ ਕੇ ਫੇਰ ਆ ਗਏ ਬਹਿ ਗਏ। ਇੱਕ ਵਾਰੀ ਬਾਗ ਵਿੱਚ ਬਾਬਾ ਜੀ ਨਾਲ ਨੰਗਾਂ ਦੀ ਝੜਪ ਹੋ ਗਈ ਤੇ ਨਾਂਗਾਂ ਨੇ ਜਿਸ ਵੇਲੇ ਬਾਬਾ ਜੀ ਨੇ ਸੱਪ ਮਾਰ ਕੇ ਨਾਲ ਨਾਲ ਹੱਥ ਨੂੰ ਫਰਾਟਾ ਮਾਰਿਆ ਜਾਂ ਜੋਰ ਲਾਇਆ ਤਾਂ ਉਹ ਨੰਗ ਬਾਦਸ਼ਾਹ ਲੈ ਕੇ ਬਾਬਾ ਜੀ ਦੇ ਮਗਰ ਬੈਠਾ, ਬਾਬਾ ਜੀ ਕਿਧਰ ਤੇ ਉਹਨੇ ਹੋਰ ਰੋਕ ਹੋ ਗਏ ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ, ਬਾਬਾ ਲੈ ਦੇ ਸ੍ਰੀ ਬਣਾ ਲੈਣੀ, ਕਿਸੇ ਨੂੰ ਨੀ ਪਤਾ। ਉਹ ਬਾਬੇ ਕਹਿਣ ਲੱਗੇ, ਭੰਗਾ ਪੀ ਕੇ ਇਹਨੂੰ ਆਪਣੀ ਹੋਸ਼ ਨੀ, ਸਾਨੂੰ ਕੀ ਕਹਿ ਸਕਦੇ ਆ। ਪਹਿਲਾਂ ਗੁੱਸੇ ਵੇਲੇ ਦੇਹ ਪਾਟ ਲੈਣੀ ਸਾਧ ਸੰਗੀ, ਹੁਣ ਵੀ ਕਈ ਕੌਤਕ ਹੁੰਦੇ ਰਹਿੰਦੇ। ਇੱਕ ਦਿਨ ਦਾਸ ਹੁਣ ਥੋੜੇ ਦਿਨਾਂ ਦੀ ਗੱਲ ਹੈ, ਲੱਕੜੀਆਂ ਪੜਦੇ ਸੀ ਜੰਗਲ ਵਿੱਚ, ਉਹ ਪੱਤੇ ਪੋਤੇ ਇਕੱਠੇ ਕੀਤੇ ਸੀ। ਉਹ ਮੁੰਡਾ ਫਿਲਪਾਇਨ ਤੋਂ ਸਾਡਾ ਇੱਕ ਸੇਵਾਦਾਰ ਆਇਆ, ਮੈਂ ਕਿਹਾ ਕਾਕਾ ਪੱਤੇ ਇਕੱਠੇ ਕੀਤੇ, ਉਹਨਾਂ ਨੂੰ ਅੱਗ ਲਾ ਦੇ। ਕਹਿੰਦਾ ਬਾਬਾ ਜੀ ਸਾਰੇ ਸਾਪਿਆ ਬਹੁਤ ਭਾਰਾ, ਮੈਂ ਕਿਹਾ ਕਿੱਥੇ, ਮੈਂ ਤਾਂ ਦੇਖਿਆ ਨੀ। ਕਹਿੰਦਾ ਬਹੁਤ ਜੀ ਕਾਲਾ ਸਰੱਪਾ ਸਾਪਿਆ ਥੱਲੇ ਅੱਠ ਪੱਤਿਆਂ ਦੇ, ਮੈਂ ਕਿਹਾ ਤੂੰ ਅੱਗ ਲਾ ਦੇ ਕਿਸੇ ਦੂਜੇ ਸਿਰੇ ਨੂੰ ਆਪੇ ਬਾਹਰ ਨੂੰ ਨਿਕਲ ਜਾਣਾ। ਉਹਨੇ ਕਿਸੇ ਤੋਂ ਅੱਗ ਲਾ ਦੀ ਤੇ ਮੁੰਡੇ ਸਾਰੇ ਟਾਂਗਾ ਲੈ ਕੇ ਚਾਰ ਚ ਮੇਰੇ ਖੜੇ ਹੋ ਗਏ, ਮਗਰੋਂ ਤੇ ਵਿੱਚੋਂ ਕੁਛ ਦਿਨਾਂ ਨਿਕਲਿਆ, ਸਾਰੀ ਸਮਾਜ ਨੂੰ ਟੋਲੇ ਕੁਛ ਵੀ ਨੀ ਪਤਾ ਲੱਗਾ, ਪਤਾ ਹੀ ਨੀ ਲੱਗਿਆ ਦੋ ਸਾਹਿਬ ਕਿੱਧਰ ਗਿਆ ਤੇ ਕਿੱਧਰ ਨਹੀਂ ਗਿਆ। ਹੁਣ ਵੀ ਕਈ ਕੌਤਕ ਸਾਧ ਸੰਗੀ ਇਸ ਦੇ ਬਾਬਾ ਜੀ ਕਰਦੇ ਹੀ ਰਹਿੰਦੇ, ਉਦੋਂ ਵੀ ਸਰੀਰ ਅਲੋਪ ਕਰ ਲੈਂਦੇ ਸੀ। ਇਹ ਉਹਨਾਂ ਦਾ ਸਾਧ ਸੰਗੀ ਪਰਿਵਾਰ ਹੈ, ਬਾਬਾ ਪੱਲਾ ਜੀ ਦੀ ਵੰਸ਼ ਵਿੱਚੋਂ ਬਾਬਾ ਈਸ਼ਰ ਸਿੰਘ ਮਹਾਰਾਜ ਹੋਏ ਆ, ਦਾਸ ਤਾਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸੇਵਾਦਾਰ ਹੈ। ਬਾਬਾ ਜੀ ਦੇ ਧਰਤੀ ਤੋਂ ਅਸੀਂ ਤਾਂ ਮੱਥੇ ਤੇ ਧੂੜੀ ਲਾਉਣ ਵਾਸਤੇ ਆਏ ਹਾਂ, ਕਿਉਂਕਿ ਇਹ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਚਰਨ ਵੀ ਪਏ ਨੇ ਤੇ ਹੋਰ ਵੀ ਵੱਡੇ ਵੱਡੇ ਮਹਾਂਪੁਰਸ਼ ਬਾਬਾ ਨੱਥਾ ਸਿੰਘ ਜੀ ਵਰਗੇ ਮਹਾਂਪੁਰਸ਼ ਇਸ ਧਰਤੀ ਦੇ ਇਸ ਵੰਸ਼ ਵਿੱਚ ਪੈਦਾ ਹੋਏ ਨੇ। ਉਹ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਯਾਦਗਾਰ ਦਾ ਦੁਸਹਿਰੇ ਦਾ ਦਿਨ ਦਾ ਪੱਕਾ ਹੈ ਬਾਬਾ ਜੀ ਦਾ, ਤੇ ਦੁਸਹਿਰੇ ਤੋਂ ਦੂਸਰੇ ਦਿਨ ਇਸ ਕਰਕੇ ਅਸੀਂ ਰੱਖਿਆ ਕਿ ਦੁਸਹਿਰੇ ਵਾਲੇ ਦਿਨ ਸਾਨੂੰ ਚਮਕੌਰ ਸਾਹਿਬ ਜਾਣਾ ਪੈਂਦਾ। ਉੱਥੇ ਬਾਬਾ ਜੀ ਦਾ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਮਰਯਾਦਾ ਸ਼ੁਰੂ ਕੀਤੀ ਸੀ ਚਮਕੌਰ ਸਾਹਿਬ ਦੁਸਹਿਰਾ ਲਾਉਣ ਦੀ, ਪਹਿਲਾਂ ਦੁਸਹਿਰਾ ਲੱਗਦਾ ਨਹੀਂ ਸੀ ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਦੁਸਹਿਰਾ, ਹੁਣ ਵੀ ਜਿਹੜੀ ਅਰਦਾਸ ਹੈ ਬਾਬਾ ਅਵਤਾਰ ਸਿੰਘ ਜੀ ਬੈਠੇ ਆ ਰੋਪੜ ਵਾਲੇ, ਇਹਨਾਂ ਦੀ ਹਿੰਮਤ ਹੈ ਉੱਥੇ ਹੁਣ ਵੀ ਬਾਬਾ ਜਵਾਲਾ ਸਿੰਘ ਜੀ ਦੇ ਨਾਮ ਦੀ ਅਰਦਾਸ ਹੁੰਦੀ ਹੈ, ਗੜੀ ਸਾਹਿਬ ਅਖੰਡ ਪਾਠ ਰੱਖੇ ਹੁੰਦੇ ਨੇ। ਇਸ ਕਰਕੇ ਅੱਜ ਦਾ ਦਿਨ ਅਸੀਂ ਪੱਕਾ ਹੀ ਰੱਖਿਆ ਹੋਇਆ ਕਿ ਬਾਬਾ ਜੀ ਦੀ ਯਾਦ ਜਿਹੜੀ ਆ, ਕਿਉਂਕਿ ਪਰ ਡੇਰੇ ਅਸੀਂ ਬਾਬਾ ਜੀ ਦੀ ਬਰਸੀ ਮਨਾਈ ਆ, ਬਹੁਤ ਵੱਡੀ ਪੱਧਰ ਤੇ ਦੁਨੀਆਂ ਜਿੱਦਾਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਜੋੜ ਮੇਲੇ ਤੇ ਦੁਨੀਆਂ ਹੁੰਦੀ ਆ, ਕੱਲ ਵੀ ਤੇ ਸਾਡਾ ਹਾਲ ਬਹੁਤ ਵੱਡਾ ਸਾਧ ਸੰਗਤ ਜੀ ਤੇ ਮੈਨੂੰ ਸਾਧ ਅੱਠ ਕਨਾਲ ਵਿੱਚ ਹਾਲ ਹੈ। ਤਕਰੀਬਨ ਥੋੜਾ ਜਿਹਾ ਰਹਿ ਗਿਆ ਨਹੀਂ ਦੁਨੀਆਂ ਸੀ, ਪਰ ਬਾਬਾ ਜੀ ਦੀ ਬਰਸੀ ਤੇ ਇਸ ਕਰਕੇ ਬਾਬਾ ਜੀ ਨੂੰ ਸਾਧਾਂ ਦੇ ਫੁੱਲ ਭੇਟ ਕਰਨ ਦੇ ਤੇ ਅਸੀਂ ਆਏ ਹਾਂ, ਇਹਨਾਂ ਪਰਿਵਾਰਾਂ ਦੀ ਅਸੀਂ ਚਰਨ ਤੋੜ ਵੀ ਲੈਣ ਆਏ ਤੇ ਗੁਰੂ ਅਮਰਦਾਸ ਮਾਰਗ ਦੇ ਪਰਿਵਾਰ, ਗੁਰੂ ਅਮਰਦਾਸ ਮਾਰਗ ਦੀਆਂ ਸਮੱਸ ਬਾਬਾ ਜੋਗਿੰਦਰ ਸਿੰਘ ਜੀ ਫਕੀਰ ਸਾਹਿਬ ਉਹ ਵੀ ਆਏ ਆ, ਥੋੜੇ ਸਮੇਂ ਤੋਂ ਬਾਅਦ ਬਾਬਾ ਜਸਵਿੰਦਰ ਸਿੰਘ ਜੀ ਲਾਗੀ ਉਹਨਾਂ ਨੇ ਵੀ ਆਉਣਾ ਹੈ ਸਾਧ ਸੰਗਤ ਜੀ ਤੇ ਆਪਣੇ MLA ਸਾਹਿਬ ਰਣਜੀਤ ਸਿੰਘ ਮੱਲਾ ਖੰਡੂਰ ਸਾਹਿਬ ਦੇ MLA ਸਾਹਿਬ, ਉਹਨਾਂ ਨੇ ਵੀ ਕਿਹਾ ਵੀ ਅਸੀਂ ਵੀ ਬਾਬਾ ਜੀ ਦੀ ਯਾਦ ਤੇ ਜ਼ਰੂਰ ਪਹੁੰਚਣਾ। ਭਾਈ ਨਥਾ ਸਿੰਘ ਆਪਣਾ ਕਬੀਸਰੀ ਜਥਾ ਲੈ ਕੇ ਆਏ ਆ, ਕਿਸ਼ਨ ਸਿੰਘ ਢੰਡੇਰ ਆਪਣਾ ਢਾਡੀ ਜਥਾ ਲੈ ਕੇ ਆਏ ਆ, ਹੋਰ ਬਾਬਾ ਜੀ ਸੰਤ ਬਾਬਾ ਸੁਰਜਨ ਸਿੰਘ ਜੀ ਉਹ ਵੀ ਇਸ ਸਥਾਨ ਦੇ ਵਿੱਚ ਮਹਾਂਪੁਰਸ਼ਾਂ ਦੇ ਸਥਾਨ ਦੀ ਸੇਵਾ ਕਰਦੇ ਆ, ਉਹ ਵੀ ਇਸ ਪਰਿਵਾਰ ਦਾ ਉਹਨਾਂ ਦਾ ਬਹੁਤਾ ਸਨੇਹ ਹੈ, ਬਹੁਤਾ ਪਿਆਰ ਹੋਣ ਕਰਕੇ ਉਹ ਵੀ ਇਸ ਪਰਿਵਾਰ ਦੇ ਵਿੱਚ ਇਸ ਸਮਾਗਮਾਂ ਵਿੱਚ ਸਾਂਝੀ ਹੋਣ ਵਾਸਤੇ ਹਰੇਕ ਸਮਾਗਮ ਤੇ ਆਉਂਦੇ ਆ, ਕਿਉਂਕਿ ਬਾਬਾ ਜੀ ਬਾਬਾ ਸੋਹਣ ਸਿੰਘ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਸਥਾਨ ਤੇ ਲੰਗਰਾਂ ਦੀ ਸੇਵਾ ਕਰਦੇ ਆ। ਜੇ ਬਾਬੇ ਪੱਲੇ ਨੇ ਲੰਗਰ ਲਾਇਆ ਸੀ ਤੇ ਲੰਗਰ ਦੀ ਜਿਹੜੀ ਬੰਸ ਹੈ, ਲੰਗਰ ਦੀ ਸਾਖ ਹੈ, ਉਹ ਹਾਲੇ ਵੀ ਉਸ ਪਰਿਵਾਰ ਵਿੱਚ ਚਲੀ ਜਾਂਦੀ ਹੈ, ਬਾਬਾ ਜੀ ਦਾ ਨਾਮ ਲੰਗਰਾਂ ਕਰਕੇ ਮਸ਼ਹੂਰ ਹੈ। ਇਸ ਕਰਕੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸਥਾਨ ਤੋਂ ਬੜੀਆਂ ਸੰਗਤਾਂ ਆਈਆਂ ਨੇ, ਭਾਈ ਕਸ਼ਮੀਰ ਸਿੰਘ ਹਰੇਕ ਸਾਹਿਬ ਨੇ ਇੰਗਲੈਂਡ ਤੋਂ, ਭਾਈ ਗਜਿੰਦਰ ਸਿੰਘ ਦੋਵੇਂ ਭਰਾ ਬਾਬਾ ਜੀ ਦੀ ਯਾਦ ਨਾਲ ਹਰੇਕ ਸਾਲ ਦੇ ਆਉਂਦੇ ਹਨ ਤੇ ਹਰੇਕ ਸਾਲ ਬਾਬਾ ਜਵਾਲਾ ਸਿੰਘ ਜੀ ਦੇ ਜਨਮ ਦਿਨ ਤੇ ਵੀ ਆਉਣਾ, ਬਾਬਾ ਈਸ਼ਾ ਸਿੰਘ ਜੀ ਦੇ ਬਰਸੀ ਤੇ ਵੀ ਆਉਣਾ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੀ ਬਰਸੀ ਤੇ ਵੀ ਆਉਣਾ, ਬੜਾ ਔਖਾ ਵਿਦੇਸ਼ਾਂ ਵਿਚੋਂ ਚੱਲ ਕੇ ਆਉਣਾ, ਫਿਰ ਵੀ ਜਿਹੜੇ ਪ੍ਰੇਮ ਵਾਲੇ ਪੁਰਖ ਹੈ ਉਹ ਫਿਰ ਸਾਧ ਸੰਗੀ ਆਪਣਾ ਕਾਰੋਬਾਰ ਨੂੰ ਬਹੁਤ ਤਰਜੀਹ ਨਹੀਂ ਦਿੰਦੇ, ਉਹ ਮਹਾਂਪੁਰਸ਼ਾਂ ਦੇ ਪਿਆਰ ਵਿਚ ਆ ਕੇ ਉਹਨਾਂ ਦੇ ਪਿਆਰ ਨੂੰ ਹੀ ਤਰਜੀਹ ਦਿੰਦੇ ਆ। ਹੋਰ ਵੀ ਬਹੁਤ ਸਾਰੀਆਂ ਸੰਗਤਾਂ ਆਈਆਂ ਨੇ, ਦਾਸ ਨੇ ਤਾਂ ਬਹੁਤੇ ਬਚਨ ਨੇ ਕਿਉਂਕਿ ਅਸੀਂ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਹਾਂ, ਕਿਉਂਕਿ ਹੁਕਮਨਾਮੇ ਦੀ ਜੇ ਆਪਾਂ ਕਥਾ ਕਰੀਏ ਬੜਾ ਲੰਮਾ ਸਮਾਂ ਚਲੇ ਜਾਊਗਾ, ਰਾਗੀ ਢਾਡੀ ਵੀ ਹੈ, ਵਿਆਹ ਜਿਹਦਾ ਹੋਵੇ ਉਹਦੀ ਘੋੜੀ ਪਾਉਣੀ ਚਾਹੀਦੀ ਹੈ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾ ਦਿਨ ਹੈ, ਉਹਨਾਂ ਦੇ ਬੜੇ ਕੌਲ ਸੀ ਸਾਧ ਸੰਗਤੀ, ਜਿਹੜਾ ਕੋਈ ਵਚਨ ਕਰ ਦਿੰਦੇ ਸੀ ਉਸ ਵੇਲੇ ਤਤਕਾਲ ਇੱਕ ਮੋੜਾ ਸਾਧ ਸੰਗਤੀ ਬਾਬਾ ਜੀ ਨੇ ਲਾਈਆਂ ਸੀ, ਹੁਣ ਵੀ ਇੱਕ ਨਿੰਮ ਉਹਨਾਂ ਨੇ ਲਾਈ ਹੋਈ ਆ। ਜਦੋਂ ਤੁਸੀਂ ਆਲਕੋਹਲ ਜਾਓ ਲੰਗਰ ਦੇ ਮੋਹਰੇ ਇੱਕ ਨਿੰਮ ਹੈ, ਬਾਬਾ ਜੀ ਨੇ ਆਪ ਆਪਣੇ ਹੱਥੀ ਲਾਈ ਸਨ ਤੇ ਇੱਕ ਬਾਬਾ ਜਵਾਲਾ ਸਿੰਘ ਜੀ ਜਿੱਥੇ ਪੁੱਟ ਗਿਆ ਜਿਹੜੇ ਤੁਹਾਡੇ ਵਿੱਚੋਂ ਗਏ ਹੋਣਗੇ, ਉਹਦੇ ਮੋਹਰੇ ਇੱਕ ਟਾਹਲੀ ਸੀ, ਉਹ ਟਾਹਲੀ ਬਾਬਾ ਈਸ਼ਰ ਸਿੰਘ ਜੀ ਨੇ ਲਾਈ ਸਨ, ਟਾਹਲੀ ਨੂੰ ਬੀਜ ਕੇ ਉਹਨੂੰ ਪਿਸ਼ਾਬ ਕਰ ਦਿੱਤਾ ਬਾਬਾ, ਕਹਿੰਦੇ ਚੱਲ ਟਾਹਲੀ ਇਹ ਤਾਂ ਉਹ ਟਾਹਲੀ ਸਾਡੇ ਸਾਰੇ ਡੇਰੇ ਚੋਂ ਭਾਰੀ ਸੀ ਸਾਧ ਸੰਗਤ ਜੀ, ਉਹ ਪਿੱਛੇ ਜਾ ਹਨੇਰੀ ਨਾਲ ਡਿੱਗ ਪਈ, ਉਹ ਅਸੀਂ ਵੱਢੀ ਗਿਆ ਤਾਂ ਉਹਦੇ ਹੁਣ ਥੱਲੇ ਛੁੱਟ ਕੇ ਫੇਰ ਜੰਮੀ ਹੈ ਤੇ ਦੋ ਇੱਕ ਮੋੜ ਦਾ ਪਿੱਤਲ ਸੀ ਬਾਬਾ ਜੀ ਨੇ ਲਾਏ ਹੋਏ, ਉੱਥੇ ਫਿਰ ਅਸੀਂ ਹਾਰ ਬਣਾਉਣ ਵੇਲੇ ਜਦੋਂ ਬਾਬਾ ਜੀ ਦੇ ਪਿਓੜ ਪਿੱਪਲ ਵੱਢਣ ਲੱਗੇ, ਬਾਬਾ ਜੀ ਦੇ ਹੱਥ ਦੇ ਲਾਏ ਹੋਏ ਸੀ, ਇਹ ਸਾਨੂੰ ਹੁਣਦੇ ਹੀ ਕੌਤਕ ਦੱਸਦੇ ਆ ਉਹਨਾਂ ਨੇ, ਉਹਦੀ ਬੋਰਡ ਸੀ ਉਹਨੂੰ ਬਾਬਾ ਜੀ ਦਾ ਨਾਮ ਲੈ ਕੇ ਮੈਂ ਟੱਕ ਮਾਰ ਦਿੱਤਾ, ਬੜੇ ਲੋਕਾਂ ਨੇ ਅਸੀਂ ਵੱਢਣ ਵਾਲੇ ਸੱਦੇ ਤੋਂ ਵੱਢਣ ਵਾਲੇ ਜਵਾਬ ਦੇ ਗਏ, ਕਹਿੰਦੇ ਅਸੀਂ ਵੱਢਣਾ ਨੀ, ਅਸੀਂ ਕਿਹਾ ਵੱਢਣਾ ਕਿਉਂ ਨੀ, ਗੱਲ ਕੀ ਹੋਈ, ਤੁਸੀਂ ਪੈਸੇ ਲੈਣੇ ਆ, ਉਹ ਕਹਿੰਦੇ ਜੀ ਸਾਨੂੰ ਅੰਦਰੋਂ ਆਵਾਜ਼ ਆਉਂਦੀ ਵੀ ਨੱਠ ਜਾਓ ਇੱਥੋਂ ਇੱਥੋਂ ਦੌੜ ਜਾਓ, ਵੀ ਵੱਢਣੀ ਨੀ ਬੋਰਡ, ਉਹ ਸਾਨੂੰ ਜਵਾਬ ਦੇ ਗਏ ਤੇ ਬੋਰਡ ਸਾਨੂੰ ਆਪ ਹੀ ਵੱਢਣੀ ਪਈ ਤੇ ਸਿੰਘਾਂ ਨੂੰ ਇਕੱਠੇ ਕਰਕੇ ਸੇਵਾਦਾਰਾਂ ਨੂੰ ਜਦੋਂ ਅਸੀਂ ਟੱਕ ਮਾਰਿਆ ਬਾਬਾ ਜੀ ਦਾ ਨਾਂ ਲੈ ਕੇ ਤੇ ਬੋਰਡ ਦੀਆਂ ਸਾਰੀਆਂ ਜੜਾਂ ਵੜ ਦਿੱਤੀਆਂ, ਦੋ ਤਿੰਨ ਟਰੈਕਟਰ ਪਾਏ ਤਾਂ ਬੋਰਡ ਡਿੱਗੇ ਨਾ ਤੇ ਤਿੰਨ ਚਾਰ ਟਰੈਕਟਰ ਪਾ ਲਏ ਰਸੇ ਰੁਸੇ ਪਾ ਕੇ ਬੋਰਡ ਫੇਰ ਵੀ ਨਾ ਡਿੱਗੇ। ਸਾਧ ਸੰਗਤ ਜੀ ਫਿਰ ਸਾਨੂੰ ਚੇਤਾ ਆਇਆ ਕਿ ਬਾਬਾ ਜੀ ਨੂੰ ਅਰਦਾਸ ਕਰਨੀ ਸੀ, ਅਰਦਾਸ ਤੋਂ ਬਿਨਾਂ ਤਾਂ ਉਹਨੇ ਆਪਣਾ ਸਰੀਰ ਵੀ ਕਾਰ ਚੋਂ ਬਾਹਰ ਨਹੀਂ ਕੱਢਿਆ ਤੇ ਫਿਰ ਦਾਸ ਨੇ ਗੁਪਤ ਬਾਬਾ ਜੀ ਨੂੰ ਅਰਦਾਸ ਬੇਨਤੀ ਕੀਤੀ ਸਾਧ ਸੰਗਤ, ਉਸੇ ਵੇਲੇ ਇੱਕ ਹਵਾ ਦਾ ਗੋਲਾ ਆਇਆ, ਉਹਨੂੰ ਚੱਕ ਕੇ ਬੋਰਡ ਥੱਲੇ ਸੁੱਟਤੀ, ਮੁੜ ਕੇ ਹਵਾ ਬੰਦ ਹੋ ਗਈ ਨਾਲੇ, ਉਹਦੇ ਤੋਂ ਬਾਅਦ ਇੱਕ ਬੋਰਡ ਦਾ ਪੇਪਰ ਹੋਰ ਬਾਬਾ ਜੀ ਨੇ ਲਾਇਆ ਸੀ, ਉਹ ਇਕੱਠੇ ਹੀ ਸੀ ਇੱਦਾਂ, ਉਹ ਬਹੁਤ ਭਾਰੇ ਸੀ, ਕਿਸੇ ਵੀ ਕਰੇਨ ਕਰਾਉਣ ਤੋਂ ਚੱਕ ਨਹੀਂ ਹੋਈ, ਉਹਨੂੰ ਫਿਰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੂੰ ਅਸੀਂ ਸੰਗਤਾਂ ਨੇ ਅਰਦਾਸ ਕਰਕੇ ਜਦੋਂ ਬੋਰਡ ਪੇਪਰ ਵੱਢਿਆ ਤਾਂ ਉਹਨੂੰ ਫਿਰ ਟਰੈਕਟਰ ਪਾਉਣ ਦੀ ਜ਼ਰੂਰਤ ਨਹੀਂ ਹੋਈ, ਉਹ ਆਪਣੇ ਆਪ ਹੀ ਇੱਕ ਪਾਸੇ ਨੂੰ ਲੰਮਾ ਪੈ ਗਿਆ। ਇਹ ਬਾਬਾ ਜੀ ਦੇ ਹੋਣ ਦੇ ਕੌਤਕ ਹੈ, ਹੁਣ ਵੀ ਜਿਹੜਾ ਸਥਾਨ ਤੇ ਸਾਧ ਸੰਗਤ ਉਹ ਕਾਰੋਬਾਰ ਅਸੀਂ ਕਰੀਏ ਉਹ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਹੀ ਕਰੀਦਾ, ਕਿਉਂਕਿ ਉਹਨਾਂ ਦਾ ਹਰ ਵੇਲੇ ਸਾਕਸ਼ਾਤ ਪਹਿਰਾ ਮਹਾਂਤੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਜਦ ਤੱਕ ਡੇਰਾ ਹਰ ਕੋਲ ਰਹੂਗਾ। ਹੁਣ ਵੀ ਜਿਨ੍ਹਾਂ ਦੇ ਕਈ ਕਾਰਜ ਅਧੂਰੇ ਨੇ ਜਾਂ ਜਿਨ੍ਹਾਂ ਦੇ ਕਾਰਜ ਸੰਪੂਰਨ ਨਹੀਂ ਹੁੰਦੇ ਜਾਂ ਜਿਨ੍ਹਾਂ ਦੇ ਰੋਗ ਨਹੀਂ ਹਟਦੇ, ਉਹ ਬਾਈ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਨਿਸ਼ਾਨ ਸਾਹਿਬ ਤੇ ਜਾ ਕੇ ਬੇਨਤੀਆਂ ਕਰੋ, ਐਸੇ ਰੋਗ ਹਟ ਗਏ ਨੇ ਉੱਥੇ ਲੋਕਾਂ ਦੇ, ਜਿਨ੍ਹਾਂ ਨੂੰ ਪੀ ਜੀ ਆਈ ਵਰਗੇ ਹਸਪਤਾਲ ਨੇ ਜਵਾਬ ਦਿੱਤੇ ਆ। ਥੋੜੇ ਦਿਨਾਂ ਦੀ ਗੱਲ ਹੈ, ਪਿੱਛੇ ਇੱਕ ਬੀਬੀ ਆਈ ਕਹਿੰਦੀ ਜੀ ਪੀ ਜੀ ਆਈ ਤੋਂ ਵੀ ਅਸੀਂ ਦਵਾਈ ਲਿਆਂਦੀ, ਸਾਨੂੰ ਆਰਾਮ ਨਹੀਂ ਕਿਤੇ ਪਿਆ। ਉਹ ਸਰੀਰਾਂ ਦਾਦਾ ਬੜੇ ਬੁਰੇ ਹਾਲ ਉਹ ਬੀਬੀ ਆਈ, ਸਾਧ ਸੰਗਤ ਦੀ ਪੰਜ ਐਤਵਾਰ ਬਾਬਾ ਜੀ ਦੇ ਨਿਸ਼ਾਨ ਸਾਹਿਬ ਤੇ ਬੇਨਤੀ, ਸਰੋਵਰ ਵਿੱਚ ਉਹਨੇ ਇਸ਼ਨਾਨ ਕੀਤਾ। ਉਹ ਬੀਬੀ ਨੌ ਬਰ ਨੌ ਹੋ ਗਈ ਹੈ, ਹੁਰੂਪ ਦੇ ਕੇ ਬਹੁਤ ਪਰਿਵਾਰ ਬਾਬਾ ਜੀ ਦੇ ਉੱਥੇ ਆਏ ਹੈ। ਇਹ ਬਹੁਤ ਹਾਲੇ ਵੀ ਬਾਬਾ ਜੀ ਦੇ ਕਰ ਰਹੇ, ਇਸ ਕਰਕੇ ਇਹ ਪਰਿਵਾਰ ਜਿਹੜੇ ਉਹਨਾਂ ਦੇ ਸੇਵਾ ਸਾਧ ਸੰਗਤ ਦੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਇਹਨਾਂ ਨੂੰ ਬਖਸ਼ਿਸ਼ ਕੀਤੀ ਆ। ਇਸ ਅਸਥਾਨ ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਹਿੰਦੇ ਹੁੰਦੇ ਸੀ, ਉਸ ਅਸਥਾਨ ਦੀ ਸੇਵਾ ਵੀ ਗੁਰਮੁਖ ਪਿਆਰੇ, ਉੱਥੇ ਵੀ ਉਹਨਾਂ ਨੇ ਬਾਬਾ ਜੀ ਦਾ ਆਸਣ ਲਾਇਆ ਹੋਇਆ। ਇਹ ਵੀ ਪਰਿਵਾਰ ਬਾਬਾ ਜੀ ਦੇ ਸਤਿਕਾਰ ਪੱਖੋਂ ਬਹੁਤ ਸੇਵਾ ਉਹਨਾਂ ਦਾ, ਜਿੱਥੇ ਬਾਬਾ ਜਵਾਰਾ ਸਿੰਘ ਜੀ ਮਹਾਰਾਜ ਦਾ ਸਥਾਨ ਹੈ, ਉਸ ਅਸਥਾਨ ਤੇ ਵੀ ਹਾਜ਼ਰੀਆਂ ਭਰਦੇ ਨੇ। ਦਾਸ ਜੀ ਇੰਨੇ ਸ਼ਰਧਾ ਦੇ ਫੁੱਲ ਪੇੜ ਸਾਧ ਸੰਗਤ ਜੀ ਕਰਦਾ, ਕਿਉਂਕਿ ਬਾਬਾ ਜੀ ਦੇ ਕੌਤਕ ਤਾਂ ਬੜੇ ਨੇ। ਜੇ ਕਿਤਾਬ ਲਿਖੀਏ ਤੇ ਕਿਤਾਬ ਲਿਖੀ ਜਾ ਸਕਦੀ ਹੈ ਬਾਬਾ ਜੀ ਨੂੰ, ਕਿਉਂਕਿ ਬਾਬਾ ਜੀ ਤਕਰੀਬਨ 1935 ਵਿੱਚ ਸਰੀਰ ਛੱਡ ਗਏ। ਤਕਰੀਬਨ 10 ਸਾਲ ਬਾਅਦ, ਪੂਰੇ 10 ਸਾਲ ਤੋਂ ਬਾਅਦ ਜਦੋਂ ਬਾਬਾ ਜਵਾਰਾ ਸਿੰਘ ਜੀ ਦਾ ਬਚਨ ਹੋਇਆ, ਉਹਦੇ ਤੋਂ ਬਾਅਦ ਫਿਰ ਸਾਧ ਸੰਗਤ ਜੀ ਬਾਬਾ ਜਵਾਰਾ ਸਿੰਘ ਜੀ ਮਹਾਰਾਜ ਤਕਰੀਬਨ 22 ਸਾਲ ਬਾਅਦ ਨੇ ਬਾਬਾ ਜੀ ਤੋਂ ਬਾਅਦ ਸਰੀਰ ਛੱਡਿਆ। ਉਸ ਵੇਲੇ ਬਾਬਾ ਈਸ਼ਰ ਸਿੰਘ ਜੀ ਦਾ ਦਾੜਾ ਚਿੱਟਾ ਸੀ ਤੇ ਬਾਬਾ ਜਵਾਰਾ ਸਿੰਘ ਜੀ ਦਾ ਕਾਲਾ ਸੀ, ਤੇ ਬਾਬਾ ਈਸ਼ਰ ਸਿੰਘ ਜੀ ਮਾਂ ਦੇ ਪੋਤਰੇ ਬਾਬਾ ਇੰਦਰ ਸਿੰਘ ਉਹ ਵੀ ਕਾਫੀ ਚਿਰ ਉੱਥੇ ਗੁਰਦੁਆਰਾ ਹਰਗੋਬਾਲ ਵਿਖੇ ਕਥਾ ਕੀਤੀ ਆ। ਰਾਤ ਨੂੰ ਇਤਿਹਾਸ ਦੀ ਕਥਾ ਬਾਬਾ ਇੰਦਰ ਸਿੰਘ ਪੜ੍ਹਦੇ ਹੁੰਦੇ ਸੀ ਤੇ ਬਾਬਾ ਜੋਧ ਸਿੰਘ ਕਥਾ ਕਰਦੇ ਹੁੰਦੇ ਸੀ, ਤੇ ਸਾਧ ਸੰਗਤ ਜੀ ਅੱਜ ਉਸ ਹਰਗੋਬਾਲ ਸਥਾਨ ਤੋਂ ਉੱਥੇ ਦੇ ਬਹੁਤ ਸਾਰੇ ਸੇਵਾਦਾਰ, ਬਾਬਾ ਅਵਤਾਰ ਸਿੰਘ ਜੀ ਉਹ ਵੀ ਮਹਾਨ ਸੇਵਾਦਾਰ ਨੇ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਬਹੁਤ ਪਿਆਰ ਵਾਲੀ ਰੂਹ ਹੈ, ਉਹ ਵੀ ਪਹੁੰਚੇ ਆ। ਹੋਰ ਸਾਰੇ ਮਹਾਂਪੁਰਸ਼ ਹਨ, ਬਾਬਾ ਸੁਰਜਣ ਸਿੰਘ ਜੀ, ਹੋਰ ਵੀ ਮਹਾਂਪੁਰਸ਼ ਸਾਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਜੀ ਆਇਆ। ਤੇ ਹੁਣ ਜਿਹੜੇ ਰਾਗੀ ਢਾਡੀ ਕੁਲੀਸ਼ਰੀ ਜੱਥੇ ਨੇ, ਉਹਨਾਂ ਤੋਂ ਆਪ ਗੁਰੂ ਇਤਿਹਾਸ ਸਰਵਣ ਕਰੋ ਤੇ ਦਾਸ ਦੀ ਅਨੇਕ ਸੇਵਾ ਪ੍ਰਵਾਨ ਕਰੋ। ਸਾਧ ਸੰਗਤ ਜੀ ਦਾਸ ਦੀ ਫਤਿਹ ਪ੍ਰਵਾਨ ਕਰਦੇ ਹੋਏ ਸਾਰੇ ਇੱਕ ਵਾਰੀ ਫਿਰ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ।